पुरख निरपौ निर्वैर अकाल मूरत अजूनी सैभं गुरप्रसाद धन वाहिगुरु साहिब जी फरीदा दोह दीवी बुलंदियां मलक बैठा आए गाड़ लीता घट लुटिया दीवड़े गया बुझाए गाड़ लीता घट लुटिया दीवड़े गया बुझाए परम सन्मान योग शब्द गुरु धन गुरु ग्रंथ साहिब महाराज जी जिन्हां दे पावन पवित्र मुबारक दरबार दियां हाजरियां भर रहे हो बजुर्गां दी अंतम अरदास विच शामिल होए हां आप जी ने भाई साहब जी हुणा पासों सतगुरु जी दी पावन बाणी दा कीर्तन सरवण कीता है। आओ सुरत नूं शब्द गुरु दे नाल जोड़िए कुछ समय वास्ते गुरबाणी दियां पावन विचारां इतिहास दियां विचारां करनियां हन एकाग्र हो के बैठना है सारी संगत ने ता जो गुरमत दा जो उपदेश है जो हुक्म है उन्हों समझन विच किते कमी ना कोई आवे। विचार नू प्रारंभ कर तो पहला सारे ही बड़े अदब प्यार दे नाल बुलाओ फते आखो जी वाहिगुरु जी का खालसा वाहिगुरु जी की फतेह। इस समाज दे विच जदों प्राणी आउंदा है जन्म लैंदा है बड़े प्रकार दे सुपने उदों परिवार ने सजाए हुंदे हन कि वड्डा होएगा बड़े कारज हन साडे दुख सुख विच शामिल होएगा। धन गुरु ग्रंथ साहिब महाराज जी की बाणी ने बड़ा प्यारा उपदेश इस प्राणी वास्ते दिता है। सब तो पहली गल है कि मरन वास्ते कोई तैयार नहीं, समझो ध्यान ना। ਜਿਉਣ ਵਾਸਤੇ ਸਾਰੇ ਤਿਆਰ ਨੇ, ਜਿਉਣਾ ਨਹੀਂ ਆ ਰਿਹਾ, ਮਰਨ ਵਾਸਤੇ ਕੋਈ ਵੀ ਤਿਆਰ ਨਹੀਂ, ਮਰਨਾ ਫਿਰ ਵੀ ਪੈਂਦਾ ਹੈ। ਸਮਾਜ ਵਿੱਚ ਕੋਈ ਵੀ ਐਸਾ ਪ੍ਰਾਣੀ ਨਹੀਂ ਜਿਹੜਾ ਮਰਨਾ ਚਾਹੁੰਦਾ ਹੈ, ਜਿਹੜਾ ਸਰੀਰ ਕਰਕੇ ਮਰਨਾ ਚਾਹੁੰਦਾ ਹੈ ਕਿ ਮੈਨੂੰ ਮੌਤ ਆ ਜਾਵੇ। ਪਰ ਸੱਚਾਈ ਹੈ, ਅਸੀਂ ਚਾਹੀਏ ਚਾਹੇ ਨਾ ਚਾਹੀਏ, ਇਸ ਸੰਸਾਰ ਤੋਂ ਜਾਣੇ ਪੈਣਾ ਇੱਕ ਦਿਨ। ਕਈ ਵਾਰੀ ਦੇਖਿਓ ਸਮਾਜ ਵਿੱਚ ਚੱਲਦਿਆਂ ਬੜੇ ਲੋਕ ਰਸਤੇ ਦੇ ਵਿੱਚ ਮਿਲਦੇ ਨੇ, ਜਦੋਂ ਤੁਸੀਂ ਟ੍ਰੇਨ ਦਾ ਸਫ਼ਰ ਕਰੋਗੇ ਬੜੀ ਜਾਣ ਪਛਾਣ ਨਿਕਲ ਆਉਂਦੀ ਹੈ, ਜਦੋਂ ਤੁਸੀਂ ਇੰਡੀਆ ਜਾਓਗੇ ਏਅਰਪੋਰਟ 'ਤੇ ਬੜੇ ਮਿਲ ਜਾਂਦੇ ਨੇ ਤੁਹਾਨੂੰ ਨਾਲ ਜਾਣ ਵਾਲੇ, ਪਰ ਜਦੋਂ ਜਿਸ ਦਾ ਟਾਈਮ ਆਉਂਦਾ ਉੱਥੇ ਉਤਰ ਜਾਂਦਾ, ਸਾਂਝ ਬੜੀ ਗੂੜੀ ਹੋ ਜਾਂਦੀ, ਕਈ ਵਾਰੀ ਰਿਸ਼ਤੇਦਾਰੀਆਂ ਵੀ ਦੂਰ ਦੀਆਂ ਨਿਕਲ ਆਉਂਦੀਆਂ ਨਾ। ਪਰ ਅਖੀਰ ਉਹ ਵਿਅਕਤੀ ਇਹ ਗੱਲ ਕਹਿੰਦਾ, ਜੀ ਮੇਰਾ ਤਾਂ ਹੁਣ ਸਮਾਂ ਆ ਗਿਆ, ਮੈਂ ਇੱਥੇ ਉੱਤਰ ਜਾਣਾ। ਟ੍ਰੇਨ 'ਚ ਵੀ ਜਾਂਦੇ ਇੱਦਾਂ ਹੁੰਦਾ ਕਈ ਵਾਰੀ ਸਫ਼ਰ ਕਰਦਿਆਂ। ਆ ਸਮਾਜ ਕੀ ਹੈ ਜੀ? ਇਸੇ ਤਰ੍ਹਾਂ ਹੀ ਹੈ ਸਮਾਜ। ਹੁਣ ਇੱਥੇ ਇਹ ਨਾ ਸੋਚਿਓ ਕਿ ਇੱਥੇ ਸਮਾਂ ਉਹਦਾ ਆਉਣਾ ਜਿਹਦੀ ਦਾੜੀ ਚਿੱਟੀ ਹੋ ਗਈ, ਜਿਹਦੇ ਕੋਲ ਬੋਲਿਆ ਨਹੀਂ ਜਾਂਦਾ, ਇਹ ਭੁਲੇਖਾ ਨਹੀਂ ਰੱਖਣਾ ਮਨ ਵਿੱਚ। ਅਸੀਂ ਕੀ ਆਸ ਲਾਈ ਹੋਈ ਹੈ? ਮੰਨ ਲਓ ਘਰ ਵਿੱਚ 6 ਜੀ ਨੇ, ਇੱਕ 25 ਸਾਲ ਦਾ ਨੌਜਵਾਨ, ਇੱਕ ਉਹਦੀ ਪਤਨੀ ਹੈ, ਦੋ ਉਹਦੇ ਬੱਚੇ ਨੇ 10 ਸਾਲ ਦਾ, ਇੱਕ 15 ਸਾਲ ਦਾ, ਲਾ ਲਓ 4 ਹੋ ਗਏ। ਇੱਕ ਕੋਈ ਉਹਦਾ ਭਰਾ ਏ 30 ਸਾਲ ਦੀ ਉਮਰ ਦਾ, ਤੇ ਇੱਕ ਬਜ਼ੁਰਗ ਹੈ ਘਰ ਵਿੱਚ ਇੱਕ ਬਜ਼ੁਰਗ ਹੈ। ਹੁਣ ਉਸ ਘਰ ਵਿੱਚੋਂ ਕੋਈ ਚੜ੍ਹਾਈ ਕਰੇਗਾ ਤੇ ਇਸ਼ਾਰਾ ਕਿਹਦੇ ਵੱਲ ਜਾਏਗਾ? ਭਲਾ ਬਜ਼ੁਰਗ ਵੱਲ। ਕਿਉਂ ਭਲਾ? ਉਹ ਬਜ਼ੁਰਗ ਹੋ ਚੁੱਕਾ, ਉਹਦੀ ਉਮਰ ਬੜੀ ਹੋ ਗਈ ਹੈ, ਉਹਦੀ ਦਾੜੀ ਚਿੱਟੀ ਹੋ ਗਈ, ਉਹਦੇ ਕੇਸ ਚਿੱਟੇ ਹੋ ਗਏ ਨੇ। ਕਦੇ ਵੀ ਇਸ਼ਾਰਾ ਨੌਜਵਾਨ ਵੱਲ ਜਾਏਗਾ ਜਿਹੜਾ 20 ਸਾਲਾਂ ਦਾ, ਕਿ ਇਹਨੇ ਮਰ ਜਾਣਾ? ਜਾਏਗਾ ਜੀ? ਨਹੀਂ। ਸਾਡੇ ਮਨ ਵਿੱਚ ਕਦੇ ਖਿਆਲ ਵੀ ਨਹੀਂ ਆਉਣਾ ਕਿ ਨੌਜਵਾਨ ਨੇ ਚੜ੍ਹਾਈ ਕਰਨਾ, ਇਹਦਾ ਨੰਬਰ ਹੈ। ਖਿਆਲ ਇਹ ਆਏਗਾ ਕਿ ਸਾਡਾ ਬਜ਼ੁਰਗ ਹੈ, ਵਡੇਰੀ ਉਮਰ ਹੋ ਗਈ, ਇਹਨੇ ਚੜ੍ਹਾਈ ਕਰਨ ਜਾਣੀ ਕਿਸੇ ਦਿਨ। ਪਰ ਨਹੀਂ, ਐਸਾ ਨਹੀਂ ਹੁੰਦਾ ਕਈ ਵਾਰੀ, ਇਹ ਵਹਿਮ ਦਾ ਵਹਿਮ ਹੀ ਰਹਿ ਜਾਂਦਾ। ਜੋ ਸੋਚਦਾ ਨਾ ਬੰਦਾ, ਉਹ ਨਹੀਂ ਹੁੰਦਾ। ਕਈ ਵਾਰੀ ਇੰਜ ਹੋ ਜਾਂਦਾ ਕਿ ਬਜ਼ੁਰਗ ਚੰਗਾ ਭਲਾ ਬੈਠਾ ਹੋਇਆ, ਨੌਜਵਾਨ ਚੜ੍ਹਾਈ ਕਰ ਜਾਂਦਾ, ਪਰ ਸੋਚਿਆ ਨਹੀਂ ਸੀ ਇੱਦਾਂ। ਜਿੱਦਾਂ ਹੋ ਰਿਹਾ ਨਾ, ਇੱਦਾਂ ਬੰਦਾ ਸੋਚ ਨਹੀਂ ਰਿਹਾ, ਅਤੇ ਜਿੱਦਾਂ ਸੋਚ ਰਿਹਾ ਉੱਦਾਂ ਹੋ ਨਹੀਂ ਰਿਹਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੋ, ਸਤਿਗੁਰੂ ਆਖਦੇ ਨੇ ਇੱਥੇ ਉਮਰ ਦਾ ਕੋਈ ਤਕਾਜ਼ਾ ਨਹੀਂ, ਇੱਥੇ ਉਮਰ ਦਾ ਕੋਈ ਤਕਾਜ਼ਾ ਨਹੀਂ। ਪਰ ਅਸੀਂ ਇਹ ਸੋਚਿਆ ਹੁੰਦਾ ਕਿ ਹੁਣ ਸਾਡਾ ਬਜ਼ੁਰਗ ਹੈ ਜੀ, ਉਹਨੇ ਚੜ੍ਹਾਈ ਕਰਨਾ। ਇੱਥੇ ਬੜੇ ਪਰਿਵਾਰ ਮੈਂ ਖੁਦ ਵੇਖੇ, ਤੁਸੀਂ ਵੀ ਵੇਖੇ ਨੇ, ਬਜ਼ੁਰਗ ਬਾਪ ਹੈ, ਨੌਜਵਾਨ ਬੱਚੇ ਦੀ ਅਰਥੀ ਨੂੰ ਮੋਢਾ ਦੇ ਕੇ ਜਾ ਰਿਹਾ। ਬੜੇ ਐਸੇ ਹੁੰਦਾ, ਬੜਾ ਹੋ ਰਿਹਾ ਸਮਾਜ ਵਿੱਚ। ਇੱਥੇ ਕੋਈ ਜ਼ਰੂਰੀ ਨਹੀਂ ਕਿ ਬਜ਼ੁਰਗ ਨੇ ਚੜ੍ਹਾਈ ਕਰ ਜਾਣੀ। ਬਾਬਾ ਫਰੀਦ ਜੀ ਦਾ ਸਲੋਕ ਆਪਾਂ ਸਾਰਿਆਂ ਨੇ ਰਲ ਮਿਲ ਕੇ ਪੜ੍ਹਿਆ। ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਦੋਹੋਂ ਦੀਵੀ ਬਲੰਦੇ ਆ, ਦੋ ਦੀਵੇ ਜਗਦੇ ਨੇ, ਕਿਹੜੇ ਭਲਾ ਜੀ? ਅੱਖਾਂ ਦੀਵੇ ਨੇ, ਦੇਖ ਚਾਨਣ ਦੇਖਦੀਆਂ, ਇਹ ਦੇਖਦੀਆਂ। ਮਲਕ ਬਹਿਠਾ ਆਏ, ਮਲਕ ਮੌਤ ਦਾ ਫਰਿਸ਼ਤਾ, ਵੇਖਦੇ ਕਹਿੰਦੇ ਆ ਗਿਆ। ਦੇਖਿਆ ਨਾ, ਕਈ ਵਾਰੀ ਸੁਣਿਆ ਹੋਏਗਾ ਨਾ, ਉਹ ਕਹਿੰਦੇ ਜੀ 9 ਵੀ ਲਾਗੇ ਬੈਠੀ ਸੀ, ਪੁੱਤ ਵੀ ਲਾਗੇ ਬੈਠਾ ਸੀ, ਹੱਥਾਂ 'ਚ ਜਾਨ ਨਿਕਲ ਗਈ। ਸੁਣਿਆ ਨਾ ਕਈ ਵਾਰੀ, ਪਰ ਸਮਝ ਨਹੀਂ ਆਉਂਦੀ ਕੀ ਹੋ ਰਿਹਾ। ਬਾਬਾ ਫਰੀਦ ਜੀ ਆਖਦੇ ਨੇ, ਦੋਹੋਂ ਦੀਵੀ ਬੁਲੰਦਿਆਂ ਅੱਖਾਂ ਵੇਖ ਰਹੀਆਂ ਸਨ, ਮਲਕ ਬਹਿਠਾ ਆਏ, ਮੌਤ ਦਾ ਫਰਿਸ਼ਤਾ ਆਇਆ, ਉਹਨੇ ਇਹਦੇ ਸਰੀਰ ਨੂੰ ਲੁੱਟ ਲਿਆ, ਗੜ੍ਹ ਲਿੱਤਾ, ਗੜ੍ਹ ਕਿਲ੍ਹਾ ਸਰੀਰ ਲੁੱਟ ਲਿਆ। ਪਤਾ ਕੀ ਕੀਤਾ ਉਹਨੇ ਜੀ? ਜ਼ਮੀਰ ਕਰਕੇ ਮਾਰ ਦਿੱਤਾ, ਜ਼ਮੀਰ ਕਰਕੇ। ਅਸੀਂ ਸੋਚਦੇ ਹਾਂ ਬੰਦਾ ਸਰੀਰ ਕਰਕੇ ਖਤਮ ਹੋ ਗਿਆ, ਅਸੀਂ ਗੱਲਾਂ ਕਰਦੇ ਹਾਂ ਜੀ ਫਲਾਨਾ ਚੜ੍ਹਾਈ ਕਰ ਗਿਆ ਸਰੀਰ ਕਰਕੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਕਦੀ ਇਹ ਜ਼ਮੀਰ ਕਰਕੇ ਮਰ ਜਾਂਦਾ, ਕਦੀ ਇਹ ਸੁਰਤ ਕਰਕੇ ਮਰ ਜਾਂਦਾ, ਇਹ ਤਾਂ ਮਰਿਆ ਹੀ ਰਹਿੰਦਾ, ਸਦਾ ਹੀ ਮਰਿਆ ਰਹਿੰਦਾ। ਪਰ ਅਸੀਂ ਸੋਚਦੇ ਜੋ ਸਰੀਰ ਡੈੱਡ ਹੋ ਜਾਂਦਾ, ਜਦੋਂ ਸਰੀਰ ਨੂੰ ਸਾੜ ਦਿੱਤਾ ਜਾਂਦਾ ਸੀ ਕਹਿੰਦੇ ਫਲਾਨਾ ਮਰ ਗਿਆ। ਇਹ ਸਾਡੀ ਸੋਚ ਆ, ਇਹ ਸਾਡੀ ਸੋਚ ਆ ਕਿ ਅਸੀਂ ਇਹ ਗੱਲ ਆਖਦੇ ਹਾਂ ਕਿ ਜਦੋਂ ਸਰੀਰ ਨੂੰ ਸਾੜ ਦਿੱਤਾ ਜਾਵੇ ਆਪਾਂ ਕਹਿੰਦੇ ਜੀ ਫਲਾਨਾ ਚੜ੍ਹਾਈ ਕਰ ਗਿਆ ਜੀ ਉਹਨੂੰ ਸਾੜ ਦਿੱਤਾ। ਸਤਿਗੁਰੂ ਜੀ ਦੀ ਬਾਣੀ ਨਹੀਂ ਮੰਨਦੀ ਇਸ ਗੱਲ ਨੂੰ। ਸਤਿਗੁਰੂ ਜੀ ਦੀ ਬਾਣੀ ਆਖਦੀ ਜੇ ਜੀਵੇ ਪਤ, ਆਹ ਗੱਲ ਨੂੰ ਮੰਨਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਸਰੀਰ ਕਰਕੇ ਬੜੇ ਤੁਰੇ ਫਿਰਦੇ, ਹੁਣ ਗੰਗੂ ਸਰੀਰ ਕਰਕੇ ਤੁਰਿਆ ਫਿਰਦਾ ਸੀ ਪਰ ਮਰਿਆ ਹੋਇਆ ਸੀ ਨਾ, ਜ਼ਮੀਰ ਤੇ ਨਹੀਂ ਸੀ ਜਾਗਦੀ ਉਹਦੀ, ਜ਼ਮੀਰ ਕਰਕੇ ਮਰਿਆ ਹੋਇਆ ਸੀ। ਆਹ ਫੈਸਲਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ, ਧਿਆਨ ਰੱਖਿਓ ਮਾੜਾ ਜਿਹਾ, ਨੋਟ ਰੱਖਿਓ। ਸਰੀਰ ਕਰਕੇ ਤੇ ਸਾਰੇ ਨਹੀਂ ਮਰਨਾ ਭਾਗਾਂ ਵਾਲਿਓ, ਨਹੀਂ ਬਚਿਆ ਜਾ ਸਕਦਾ। ਜਿੰਨੇ ਮਰਜ਼ੀ ਆਹਰ ਕਰ ਲਓ, ਜਿੰਨੇ ਮਰਜ਼ੀ ਪ੍ਰਬੰਧ ਕਰ ਲਓ, ਜਿੱਦਣ ਮੌਤ ਆਈ ਨਾ, ਵੱਡੇ ਵੱਡੇ ਇੱਥੇ ਤੁਸੀਂ ਲੀਡਰ ਦੇਖੇ ਹੋਣਗੇ ਜਿਨ੍ਹਾਂ ਦੀ ਚਾਰ ਸਫੇਰੇ ਬੰਦੇ ਜਿਹੜੇ ਸੀ ਬੋਡੀ ਗਾਰਡ ਉਹਨਾਂ ਦੇ ਚਾਰ ਸਫੇਰੇ ਸੀ, ਪਤਾ ਨਹੀਂ ਲੱਗਾ ਕਿਹੜੇ ਵੇਲੇ, ਰਾਖੀ ਨਹੀਂ ਹੋਈ ਉਹਨਾਂ ਕੋਲ। ਜਿੱਦਣ ਮੌਤ ਆਈ, ਮਲਕਲ ਮੌਤ ਜਾਂ ਆਵਸੀ ਕਿਵੇਂ ਆਉਂਦੀ ਜੀ ਭਲਾ, ਸਭ ਦਰਵਾਜ਼ੇ ਭੰਨ। ਜਿੰਨੇ ਮਰਜ਼ੀ ਪਹਿਰੇ ਪਹਿਰੇਦਾਰ ਖਲੋਤੇ ਹੋਣ, ਜਿੰਨੇ ਮਰਜ਼ੀ ਰੱਖਿਆ ਵਾਲੇ ਖਲੋਤੇ ਹੋਣ, ਜਿੱਦਣ ਮੌਤ ਆਏਗੀ ਨਾ, ਸਾਰੇ ਦਰਵਾਜ਼ੇ ਭੰਨ ਕੇ ਆਏਗੀ, ਸਾਰੇ ਦਰਵਾਜ਼ੇ। ਇਤਿਹਾਸ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਜੋ ਕੁਝ ਵਾਪਰਿਆ ਨਾ, ਕਿੰਨੇ ਕਿੰਨੇ ਲੋਕ ਨਾਲ ਤੁਰੇ ਫਿਰਦੇ ਸਨ, ਜਦੋਂ ਮੌਤ ਆਈ ਸਾਰੇ ਦਰਵਾਜ਼ੇ ਭੰਨ ਕੇ ਆ ਗਏ, ਤੇ ਜਦੋਂ ਨਹੀਂ ਆਉਂਦੀ ਉਦੋਂ ਵਾਲ ਨਹੀਂ ਵਿੰਗਾ ਹੁੰਦਾ ਬੰਦੇ ਦਾ ਵਾਲ ਵੀ, ਜਦੋਂ ਨਹੀਂ ਆਉਂਦੀ। ਜਦੋਂ ਪਰਮਾਤਮਾ ਦੇ ਘਰ, ਅਜੇ ਬਾਣੀ ਨੇ ਲਿਖਿਆ ਨਾ, ਜਿਨਕੀ ਚੀਰੀ ਦਰਗੇ ਪਾਟੀ, ਤਿੰਨਾ ਮਰਨਾ ਭਾਈ, ਜਿਹਦਾ ਹੁਕਮ ਉਹਦੇ ਘਰੋਂ ਨਹੀਂ ਨਾ ਆਇਆ ਉਹਦਾ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ। ਬਾਬਾ ਫਰੀਦ ਜੀ ਆਖਦੇ ਗੜ ਲੀਤਾ ਕਿਲਾ ਸਰੀਰ, ਮਲਕਲ ਨੇ ਪਤਾ ਕੀ ਕੀਤਾ, ਇਸ ਕਿਲੇ ਨੂੰ ਲੁੱਟ ਲਿਆ। ਕਿਹੜੀ ਚੀਜ਼ ਤੇ ਕਬਜ਼ਾ ਕਰਕੇ ਬਹਿ ਗਿਆ ਜੀ ਉਹ, ਜ਼ਮੀਰ ਤੇ। ਗੜ ਲੀਤਾ ਘੱਟ ਲੁੱਟਿਆ, ਦਿਵੜੇ ਗਿਆ ਬੁਝਾਏ, ਜਿਹੜੇ ਦੇਖਣ ਦੀ ਸੁਣਨ ਦੀ ਜਿਹੜੀ ਸੁਰਤ ਸੀ ਨਾ ਬੰਦੇ ਦੀ, ਫੈਸਲੇ ਕਰਨ ਦੀ ਜਿਹੜੀ ਜ਼ਮੀਰ ਸੀ, ਜ਼ਮੀਰ ਉਹਨੂੰ ਮਾਰ ਗਿਆ, ਉਹਨੂੰ ਮਾਰ ਕੇ ਰੱਖ ਦਿੱਤਾ। ਬੜੇ ਲੋਕ ਨੇ ਅੱਜ ਜਿਹੜੇ ਸਰੀਰ ਕਰਕੇ ਜਿਉਂਦੇ ਨੇ ਪਰ ਜ਼ਮੀਰ ਕਰਕੇ ਮਰੇ ਫਿਰਦੇ, ਗੁਰਬਾਣੀ ਉਹਨਾਂ ਨੂੰ ਆਖਦੀ ਹੈ ਮਰੇ ਹੋਏ ਆ। ਇਹ ਆ ਡੈੱਡ ਬੰਦਾ ਅਸਲ ਦੇ ਵਿੱਚ, ਇਹ ਆ ਖਤਮ ਹੋਇਆ ਬੰਦਾ, ਇਹ ਖਤਮ ਹੋਇਆ ਜਿਹੜਾ, ਜਿਹਦੀ ਜ਼ਮੀਰ ਮਰ ਗਈ ਨਾ, ਜ਼ਮੀਰ, ਇਹ ਬੰਦਾ ਮਰਿਆ ਹੋਇਆ ਬੰਦਾ ਏ, ਇਹ ਖਤਮ ਹੈ। ਇਹਦੇ ਸਵਾਸ ਨਹੀਂ ਚੱਲਦੇ, ਇਹਦੀ ਸੁਰਤ ਨਹੀਂ ਚੱਲਦੀ, ਕਿਉਂਕਿ ਇਹਦੀ ਤਾਂ ਜ਼ਮੀਰ ਮਰੀ ਹੋਈ ਹੈ। ਹੁਣ ਕਬਜ਼ਾ ਕਰ ਲਿਆ ਮਲਕ ਨੇ ਨਾ, ਸੁਰਤ ਤੇ ਕਬਜ਼ਾ ਕਰ ਲਿਆ, ਅੱਖਾਂ ਤੇ ਕਬਜ਼ਾ ਕਰ ਲਿਆ। ਜਿਹੜੇ ਵਿਅਕਤੀ ਦੀਆਂ ਅੱਖਾਂ ਤੇ ਕਾਬੂ ਨਹੀਂ ਹੈ, ਸਮਝੋ ਉਹਦੇ ਹੱਥ ਪੈਰ ਨਹੀਂ ਕੰਮ ਕਰਦੇ, ਜ਼ਮੀਰ ਕਰਕੇ ਮਰਿਆ ਹੋਇਆ ਉਹ, ਅੱਖਾਂ ਤੇ ਕਾਬੂ ਨਹੀਂ, ਅੱਖਾਂ ਮਰਜ਼ੀ ਨਾਲ ਹੀ ਦੇਖਦੀਆਂ, ਆਪਣੀ ਮਰਜ਼ੀ ਨਾਲ, ਜਿਵੇਂ ਅੱਖਾਂ ਚਾਹੁੰਦੀਆਂ ਉਵੇਂ ਵੇਖਦੀਆਂ ਨਾ। ਧਰਮ ਵੀ ਤਾਂ ਇਹੋ ਚੀਜ਼ ਹੈ ਨਾ, ਧਰਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ। ਅਤੇ ਆਪਾਂ ਅਕਸਰ ਹੀ ਕਹਿਦੇ ਨਾ ਮੈਂ ਸਿੱਖ ਧਰਮ ਹੈ ਮੇਰਾ ਜੀ, ਦੂਸਰੇ ਵੀਰ ਨੂੰ ਪੁੱਛੋ ਕਹਿੰਦਾ ਜੀ ਮੇਰਾ ਹਿੰਦੂ ਧਰਮ ਹੈ, ਮੇਰਾ ਈਸਾਈ ਧਰਮ ਹੈ, ਸਾਰੇ ਧਰਮ ਹਨ। ਹੁਣ ਧਰਮ ਦੀ ਪਰਿਭਾਸ਼ਾ ਕੀ ਹੈ ਜੀ, ਧਰਮ ਧਰਮ ਜੇ ਪਰਖਣਾ ਹੋਵੇ ਨਾ, ਜੇ ਧਰਮ ਪਰਖਣਾ ਹੋਵੇ ਤੇ ਅਸੀਂ ਕਈ ਵਾਰੀ ਸੋਚਦੇ ਇਸ ਗੱਲ ਨੂੰ, ਧਰਮ ਪਤਾ ਕੀ ਹੈ, ਜਿਵੇਂ ਮੈਂ ਆਪਣੀ ਧੀ ਵੱਲ ਵੇਖ ਰਿਹਾ, ਜਿਵੇਂ ਉਵੇਂ ਹੀ ਦੂਸਰੇ ਦੀ ਧੀ ਵੱਲ ਵੇਖ ਰਿਹਾ, ਮੈਂ ਧਰਮੀ ਹਾਂ। ਧਰਮ ਕੀ ਹੈ ਜੀ, ਹੁਣ ਦਾੜੀ ਕੇਸ ਪੱਗ ਤੇ ਬੜੇ ਬੰਨ ਕੇ ਤੁਰੇ ਫਿਰਦੇ ਨੇ, ਬਲੈਕੀਏ ਵੀ ਬੰਨ ਕੇ ਤੁਰੇ ਫਿਰਦੇ ਨੇ, ਤੁਸੀਂ ਉਹਨਾਂ ਨੂੰ ਧਰਮੀ ਕਹੋਗੇ? ਸਿੱਖੀ ਦਾ ਸੌਦਾ ਕਰਨ ਵਾਲੇ ਵੀ ਤੁਰੇ ਫਿਰਦੇ ਨੇ, ਜਿਹੜੇ ਸੌਦਾ ਕਰ ਰਹੇ ਨੇ, ਅੱਜ ਫਤਵੇ ਪੜ੍ਹ ਰਹੇ ਨੇ, ਜਿਹੜੇ ਪੈਸੇ ਲੈ ਕੇ ਉਹਨਾਂ ਨੇ ਵੀ ਬੜੇ ਵਧੀਆ ਵਸਤਰ ਧਾਰਮਿਕ ਪਾਏ ਹੋਏ ਨੇ, ਕੀ ਅਸੀਂ ਉਹਨਾਂ ਨੂੰ ਧਰਮੀ ਕਹਿ ਸਕਦੇ ਹਾਂ? ਬੜੇ ਲੋਕ ਨੇ ਜਿਨ੍ਹਾਂ ਨੇ ਅਰਦਾਸ ਕਰਵਾਈ ਸੀ ਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਦਾਤ ਬਖਸ਼ੋ ਪੁੱਤਰ ਦੀ ਜਾਂ ਬੱਚੀ ਦੀ, ਲੋਕਾਂ ਨੇ ਬੜੇ ਪਿਆਰ ਨਾਲ ਸੁਣੀ, ਪਰ ਜਦੋਂ ਪਤਾ ਲੱਗਾ ਕਿ ਸਾਡੇ ਘਰ ਵਿੱਚ ਬੱਚੀ ਨੇ ਜਨਮ ਲੈਣਾ, ਉਦੋਂ ਚੋਰੀ ਚੋਰੀ ਹੋਸਪਿਟਲ ਵੀ ਚੱਲ ਕੇ ਹੈ, ਉਹ ਵੀ ਧਰਮੀ ਹੈ। ਪੁੱਛੋ ਉਹਨਾਂ ਨੂੰ, ਤੁਸੀਂ ਧਰਮੀ ਹੈਗੇ ਕਿ ਨਹੀਂ ਹੈਗੇ? ਕਹਿਣਗੇ ਹਾਂ ਜੀ ਅਸੀਂ ਬੜੇ ਵੱਡੇ ਧਰਮੀ ਹਾਂ। ਪੁੱਛ ਕੇ ਵੇਖੋ, ਉਹ ਵੀ ਧਰਮੀ ਨੇ। ਪਰ ਧਰਮੀ ਕੌਣ ਹੈ? ਜਿਵੇਂ ਵਿਅਕਤੀ ਆਪਣੀ ਭੈਣ ਵੱਲ ਦੇਖਦਾ, ਜੇ ਤੇ ਉਸੇ ਨਜ਼ਰ ਦੇ ਨਾਲ ਹੀ ਦੂਜੇ ਦੀ ਭੈਣ ਵੱਲ ਵੀ ਦੇਖਦਾ, ਸਮਝ ਲਓ ਇਹ ਧਰਮੀ ਹੈ। ਸਮਝਣਾ ਕਿ ਆਪ ਸਮਝ ਲਵੇ ਮੈਂ ਧਰਮੀ ਹਾਂ, ਆਹ ਤਰੀਕਾ ਹੈ ਇਹ ਆਪਣੇ ਅੰਦਰਲੇ ਧਰਮ ਨੂੰ ਪਰਖਣ ਦਾ, ਆਹ ਤਰੀਕਾ ਹੈ। ਬੜਾ ਔਖਾ ਜੇ ਗੁਰਬਾਣੀ ਨੇ ਜਿਹੜੇ ਫੈਸਲੇ ਦਿੱਤੇ ਆ ਨਾ ਭਾਗਾਂ ਵਾਲੋ, ਇਵੇਂ ਥੋੜ੍ਹਾ ਸ਼ਹੀਦ ਪੈਦਾ ਹੋਏ ਸਿੱਖ ਧਰਮ ਦੇ ਵਿੱਚ। ਬੜੀ ਡੂੰਘੀ ਵਿਚਾਰ ਹੈ ਸਤਿਗੁਰੂ ਜੀ ਦੀ ਬਾਣੀ ਦੀ। ਧਨ ਦੌਲਤ ਕਹਿੰਦੇ ਜੋ ਮੰਗੋਗੇ ਉਹ ਦੇ ਦਿਆਂਗੇ, ਗੱਲ ਤੇ ਮੰਨੋ ਸਾਡੀ, ਕਹਿੰਦੇ ਨਹੀਂ ਮੰਨਣੀ। ਇਹ ਸਿੱਖਿਆ ਕਿੱਥੋਂ ਆਈ? ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਆਈ। ਇਹ ਦ੍ਰਿੜਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਦਿੱਤੀ ਕਿ ਅਸੀਂ ਬਦਲਣਾ ਨਹੀਂ। ਦੇਖੋ ਅੱਜ ਦਾ ਸਮਾਂ, ਅੱਜ ਦੇ ਸਮੇਂ ਵਿੱਚ ਪਿਓ ਤੇ ਪੁੱਤ ਨੂੰ ਸਾਹਮਣੇ ਪਾਇਆ ਹੋਵੇ, ਹਕੂਮਤ ਆਖਦੀ ਹੋਵੇ ਸਿੱਖੀ ਛੱਡ ਦਿਓ, ਧਰਮ ਛੱਡ ਦਿਓ, ਕਿਉਂਕਿ ਜਿਹੜਾ ਸਿੱਖ ਧਰਮ ਦੇ ਵਿੱਚ ਰਹਿਣ ਵਾਲੇ ਉਹਨਾਂ ਨੂੰ ਸਿੱਖ ਧਰਮ ਮੁਬਾਰਕ ਹੈ, ਧਰਮ ਸਾਰੇ ਠੀਕ ਹੈ, ਜਿਹੜੇ ਵੀਰ ਜਿਹੜੇ ਧਰਮ 'ਚ ਰਹਿੰਦੇ ਉਹਨਾਂ ਨੂੰ ਮੁਬਾਰਕ ਹੈ। ਅੱਜ ਫੈਸਲਾ ਕਰਨ ਦਾ ਕਿੰਨਾ ਔਖਾ ਹੋਏਗਾ, ਅੱਜ ਕਿਹਾ ਜਾਵੇ ਨਾ ਬਾਪ ਨੂੰ ਕਿਹਾ ਜਾਵੇ ਤੇਰੇ ਬੱਚੇ ਨੂੰ ਤੇਰੇ ਸਾਹਮਣੇ ਕਤਲ ਕਰ ਦਿਆਂਗੇ, ਕੋ ਕੇ ਜਾ ਤਸੀਹੇ ਦੇ ਕੇ ਕਤਲ ਕਰਾਂਗੇ ਤੇਰੇ ਸਾਹਮਣੇ, ਬਾਪ ਨੂੰ ਕਿਹਾ ਜਾਵੇ, ਇਹ ਪਰਚਾ ਕਿਤੇ ਅੱਜ ਪੈ ਜਾਵੇ, ਕੀ ਫੈਸਲਾ ਹੋਏਗਾ? ਸੋਚੋ ਗੁਰੂ ਪਿਆਰ ਵਾਲਿਓ, ਸੋਚ ਕੇ ਵੇਖੀ ਮਾੜਾ ਜਿਹਾ ਕੀ ਫੈਸਲਾ ਕਰ ਸਕਦੀ ਮਾਂ। ਹੁਣ ਮੀਰ ਮਨੂ ਦਾ ਸਾਰਿਆਂ ਨੂੰ ਇਤਿਹਾਸ ਯਾਦ ਹੈ, ਅੱਜ ਦੀ ਮਾਂ ਦੇ ਸਾਹਮਣੇ ਪਰਚਾ ਪੈ ਜਾਵੇ, ਔਖਾ ਬੜਾ ਹੈ। ਸੌਖਾ ਕਰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਇਤਿਹਾਸ ਪੜ੍ਹੋ, ਦੋ ਜਾਣੇ ਨੇ ਪਿਓ ਪੁੱਤ ਜਿਨ੍ਹਾਂ ਦਾ ਘਰ ਨਹੀਂ ਲੁੱਟਿਆ ਨਾ ਮਲਕ ਨੇ, ਮੌਤ ਦੇ ਫਰਿਸ਼ਤੇ ਨੇ ਜਿਨ੍ਹਾਂ ਦਾ ਘਰ ਨਹੀਂ ਲੁੱਟਿਆ, ਉਹ ਦੋ ਜਾਣੇ ਨੇ। ਚਰਖੜੀ ਤਿਆਰ ਖਲੋਤੀ ਹੈ ਚਰਖੜੀ, ਸੁਬੇਕ ਸਿੰਘ, ਭਾਈ ਸੁਬੇਕ ਸਿੰਘ ਪਿਤਾ ਹੈ, ਸਾ ਬਾਜ ਸਿੰਘ ਪੁੱਤਰ ਹੈ, 18 ਸਾਲ ਦਾ ਪੁੱਤਰ ਹੈ, ਨੌਜਵਾਨ ਪੁੱਤਰ। ਫੈਸਲਾ ਬੜਾ ਔਖਾ ਕੀਤਾ ਹੋਏਗਾ, ਆਪਾਂ ਕਹਿ ਤਾਂ ਦਿੰਦੇ ਹਾਂ ਉਹ ਸਿੱਖ ਆਪਣੇ ਵਰਗੇ ਸਨ, ਹੱਡ ਮਾਸ ਦੀ ਸਨ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲੇ ਸਨ, ਬਿਲੋਂ ਮਨ ਕਰਕੇ ਪੜ੍ਹਨ ਵਾਲੇ। ਫੈਸਲਾ ਲਿਆ ਸਿੱਖ ਨੇ ਬੜਾ ਵਧੀਆ, ਪਰ ਮੁਸ਼ਕਲ ਤੇ ਆਈ ਹੋਏਗੀ। ਲਾਲਚ ਦਿੱਤੇ, ਬੜੇ ਡਰਾਵੇ ਦਿੱਤੇ, ਕਹਿੰਦੇ ਤੇਰੇ ਪੁੱਤ ਨੂੰ ਸ਼ਹੀਦ ਕਰ ਦਈਏ ਜਾਂ ਤੈਨੂੰ ਕਰੀਏ, ਗੱਲ ਤੇ ਦੋਵੇਂ ਹੀ ਹੈ ਨਾ। ਪੁੱਤ ਨੂੰ ਪੁੱਛਣ ਕਵੇ ਜੀ ਮੈਨੂੰ ਕਰ ਦਿਓ, ਮੇਰੇ ਬਾਪ ਨੂੰ ਰਹਿਣ ਦਿਓ, ਬਾਪ ਨੂੰ ਪੁੱਛਣ ਕਹਿੰਦਾ ਮੈਨੂੰ ਕਰ ਦਿਓ, ਬੱਚੇ ਨੂੰ ਰਹਿਣ ਦਿਓ, ਕਹਿੰਦੇ ਇੱਦਾਂ ਗੱਲ ਨਹੀਂ ਬਣਨੀ, ਇਹਨਾਂ ਦੋਵਾਂ ਨੂੰ ਸ਼ਹੀਦ ਕਰਦੇ ਨੇ, ਚਰਖੜੀ ਤੇ ਚਾੜਦੇ ਨੇ। ਇਤਿਹਾਸ ਅੱਜ ਜੇ ਬੱਚਿਆਂ ਨੂੰ ਸੁਣਾਈਏ ਤਾਂ ਉਹਨਾਂ ਨੂੰ ਕੋਈ ਫਿਲਮ ਦੀ ਸਟੋਰੀ ਲੱਗਦੀ ਹੈ, ਕਹਿੰਦੇ ਕੋਈ ਹੋਏਗੀ ਕਹਾਣੀ ਕਿਸੇ ਦੀ, ਪਰ ਇੰਨਾ ਨਹੀਂ ਪਤਾ ਸਾਡੇ ਵੱਡੇ ਵਡੇਰੇ ਬਜ਼ੁਰਗਾਂ ਦਾ ਇਤਿਹਾਸ ਹੈ। ਭਾਗਾਂ ਵਾਲੇ ਮਹਿਸੂਸ ਕਰਕੇ ਵੇਖੋ ਮਾੜਾ ਜਿਹਾ, ਉਹ ਸੀਨ ਸਾਡੇ ਨਾਲ ਹੋ ਰਿਹਾ ਹੋਵੇ ਕਿਤੇ, ਉਹ ਸੀਨ ਮੇਰਾ ਬੱਚਾ ਅਤੇ ਮੈਂ, ਸਾਨੂੰ ਦੋਵਾਂ ਨੂੰ ਚਰਖੜੀ 'ਤੇ ਚਾੜਿਆ ਹੋਵੇ। ਚਰਖੜੀ ਦੇ ਦੰਦੇ ਕਿੰਨੇ ਤਿੱਖੇ ਨੇ ਨਾ, ਟੇਢੇ ਦੰਦੇ ਨੇ, ਜਦੋਂ ਪੇਟ ਦੇ ਵਿੱਚ ਖੁੱਭਦੇ ਨੇ ਨਾ, ਨਾੜਾਂ ਬਾਹਰ ਕੱਢ ਕੇ ਲਿਆਉਂਦੇ ਨੇ, ਮਹਿਸੂਸ ਕਰਿਆ ਕਰੋ, ਖਿੱਚ ਕੇ ਲਿਆਉਂਦੇ ਨੇ ਬਾਹਰ। ਹੁਣ ਜਦੋਂ ਚਰਖੜੀ ਘੁੰਮਦੀ ਹੋਏਗੀ, ਜਦੋਂ ਸੁਬੇਕ ਸਿੰਘ ਦੇ ਤਨ ਦੇ ਵਿੱਚ ਖੁਬੀਆਂ ਆਉਣਗੀਆਂ ਤਿੱਖੀਆਂ ਛੁਰੀਆਂ, ਤੇ ਉਹਦਾ ਪਾਸਾ ਗਿਆ ਹੋਏਗਾ ਉਤਲੇ ਪਾਸੇ, ਉਹਦਾ ਖੂਨ ਬੱਚੇ ਦੇ ਮੂੰਹ ਤੇ ਪਿਆ ਹੋਏਗਾ ਕਿ ਨਹੀਂ ਪਿਆ ਹੋਏਗਾ, ਦੱਸੋ ਜੀ। ਸਿੱਖੀ ਆ, ਮੈਂ ਸਿੱਖੀ ਦੀ ਗੱਲ ਕਰ ਰਿਹਾ, ਅੱਜ ਕੱਲ੍ਹ ਐਵੇਂ ਚੌਧਰੀ ਬਣੇ ਫਿਰਦੇ ਬੰਦੇ ਕਈ ਹੈ ਨਾ, ਠੇਕਾ ਲਿਆ ਹੋਇਆ ਸਿੱਖੀ ਦਾ ਉਹਨਾਂ ਨੇ। ਆਹ ਸਿੱਖੀ ਆ ਜਿਹੜਾ ਅੱਜ ਚੌਧਰੀ ਬਣਿਆ ਫਿਰਦਾ, ਜੇ ਆਹ ਪੇਪਰ ਉਹਨੂੰ ਪੈ ਜੇ ਕਰ ਦੂ ਗੱਲ, ਹੋਜੂ ਗੱਲ ਜੀ। ਮੋਤਵਰ ਜਿਹੜਾ ਬਣਿਆ ਫਿਰਦਾ, ਜਿਹੜੇ ਕਹਿੰਦੇ ਅਸੀਂ ਬਚਾਈ ਹੋਈ ਹੈ ਸਿੱਖੀ, ਜੇ ਅਸੀਂ ਨਾ ਹੁੰਦੇ ਤਾਂ ਹੋਣਾ ਹੀ ਕੁਝ ਨਹੀਂ ਸੀ। ਬੱਚਾ ਜਦੋਂ ਜਦੋਂ ਸਹਿਬਾਜ ਸਿੰਘ ਤਾਂ ਨੂੰ ਜਾਂਦਾ ਨਾ, ਉਹਦੇ ਉਹਦੇ ਤਨ ਦਾ ਖੂਨ ਉਹਦੇ ਬੱਚੇ ਦੇ ਚਿਹਰੇ ਤੇ ਪੈਂਦਾ, ਬੱਚੇ ਦੇ ਚਿਹਰੇ ਤੇ ਪੈਂਦਾ। ਬਾਪ ਦਾ ਖੂਨ ਬੱਚੇ ਦੇ ਚਿਹਰੇ ਤੇ ਪੈ ਰਿਹਾ ਤੇ ਬੱਚੇ ਦਾ ਖੂਨ ਬਾਪ ਦੇ ਚਿਹਰੇ ਤੇ ਪੈ ਰਿਹਾ। ਇਹ ਇਤਿਹਾਸ ਹੈ, ਸਾਡਾ ਇਤਿਹਾਸ ਹੈ। ਇੱਕ ਦੂਜੇ ਦਾ ਮੂੰਹ ਧੋਂਦੇ ਰਹੇ ਖੂਨ ਦੇ ਨਾਲ, ਇੱਕ ਦੂਜੇ ਦਾ ਮੂੰਹ ਧੋਂਦੇ ਰਹੇ ਖੂਨ ਦੇ ਨਾਲ, ਤਾਂਹੀਓ ਤਾਂ ਅੱਜ ਸਾਡੀ ਕੌਮ ਜਿਹੜੀ ਇੱਥੋਂ ਤੱਕ ਪਹੁੰਚੀ। ਅੱਜ ਮੂੰਹ ਧੋ ਛੱਡੇ ਉਹਨਾਂ ਨੇ ਇੱਕ ਦੂਜੇ ਦੇ ਭਾਗਾਂ ਵਾਲੇ। ਇਵੇਂ ਥੋੜ੍ਹਾ ਇਹ ਇਹ ਇਤਿਹਾਸ, ਇਹ ਮੰਜ਼ਿਲ ਇਵੇਂ ਨਹੀਂ ਮਿਲੀ ਸਾਨੂੰ, ਇੱਥੋਂ ਤੱਕ ਪਹੁੰਚਣ ਦਾ ਕਾਰਨ ਹੈ। ਹੁਣ ਮੁੱਢ ਜਿਹੜੀ ਜਿਹੜਾ ਵਿਅਕਤੀ ਮੁੱਢ ਨੂੰ ਭੁੱਲ ਗਿਆ ਨਾ ਤਾਂ ਉਹਨੂੰ ਫਲ ਮਿਲਣੇ, ਨਾ ਉਹਨੂੰ ਪੱਤੇ ਮਿਲਣੇ, ਨਾ ਉਹਨੂੰ ਛਾਂ ਮਿਲਣੀ ਹੈ, ਉਹਨੂੰ ਕੁਝ ਵੀ ਨਹੀਂ ਮਿਲਣਾ। ਮੁੱਢ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਖਦੇ, ਜਦੋਂ ਮਲਕ ਲਾਉਂਦਾ ਨਾ, ਗੜ ਲੀਤਾ ਸਰੀਰ ਤੇ ਕਬਜ਼ਾ ਕਰ ਲਿਆ ਕਿਲੇ ਤੇ, ਤਾਂ ਹੁਣ ਆਪਣੀ ਮਰਜ਼ੀ ਦੇ ਨਾਲ ਸਾਰੇ ਕੰਮ ਕਰਾਉਂਦਾ। ਬੰਦਾ ਕਹਿੰਦਾ ਨਾ ਮੇਰੀ ਮਰਜ਼ੀ। ਜਦੋਂ ਘਰ ਵਿੱਚ ਨਸ਼ਾ ਵਰਤਾਉਂਦਾ, ਉਹਨੂੰ ਕੋਈ ਕਵੇ ਭਾਈ ਨਾ ਕਰਿਆ ਕਰ, ਕਹਿੰਦਾ ਮੇਰੀ ਮਰਜ਼ੀ, ਇਹਦਾ ਮਤਲਬ ਕਬਜ਼ਾ ਹੋ ਗਿਆ, ਕਬਜ਼ਾ ਹੋ ਗਿਆ ਕਿਸੇ ਹੋਰ ਦਾ। ਗੁਰੂ ਦਾ ਕਬਜ਼ਾ ਨਹੀਂ ਇਹਦੇ ਘਰ ਉੱਤੇ, ਇਹਦੇ ਘਰ। ਹੁਣ ਤੁਸੀਂ ਸਾਰੇ ਇੱਕ ਗੱਲ ਦਾ ਮੈਨੂੰ ਜਵਾਬ ਦਿਓ, ਆਪਣੇ ਘਰ ਆ ਨਾ ਜਿਹੜੇ, ਆਪਣੇ ਘਰ ਆ, ਆਪਣੇ ਘਰ ਕੋਈ ਬਾਹਰੋਂ ਬੰਦਾ ਆਵੇ, ਆਪਣੇ ਘਰ ਦਾ ਸਾਰਾ ਕੂੜਾ ਇਕੱਠਾ ਕਰੇ, ਉਹ ਆਪਣੇ ਘਰ ਵਿੱਚ ਆਣ ਕੇ ਸੁੱਟ ਦੇ, ਤੁਸੀਂ ਉਸ ਬੰਦੇ ਨੂੰ ਪ੍ਰਵਾਨ ਕਰੋਗੇ ਜੀ? ਸਾਡੇ ਵਿਹੜੇ ਦੇ ਵਿੱਚ ਕੋਈ ਆਪਣੇ ਘਰ ਦਾ ਸਾਰਾ ਕੂੜਾ ਆਣ ਕੇ ਸੁੱਟ ਦੇ ਬਾਲਟਾ ਭਰ ਕੇ, ਕੋਈ ਪ੍ਰਵਾਨ ਕਰੇਗਾ ਜੀ ਉਸ ਵਿਅਕਤੀ ਨੂੰ? ਕੋਈ ਵੀ ਨਹੀਂ ਹੈ ਜਿਹੜਾ ਪ੍ਰਵਾਨ ਕਰੇ। ਪਰ ਸਾਡੇ ਜੀਵਨ ਵਿੱਚ ਸਾਰਾ ਹੀ ਕੂੜਾ ਅੱਜ ਸੁੱਟ ਦਿੱਤਾ। ਹਾਂ, ਹੋ ਸਕਦਾ ਘਰ ਵਾਲਾ ਘਰ ਨਾ ਹੋਵੇ ਤਾਂ ਕੋਈ ਸ਼ੈਤਾਨੀ ਨਾ ਸੁੱਟ ਦੇ। ਕਈ ਵਾਰੀ ਦੇਖੋ ਪਲਾਟ ਖਾਲੀ ਪਏ ਹੁੰਦੇ ਨੇ, ਵਲ ਦਿੰਦੇ ਲੋਕ, ਕਈ ਵਲ ਦਿੰਦੇ ਨੇ, ਉਹ ਘਰ ਵਾਲੇ ਗੁਆਂਢੀ ਦੇਖਦੇ ਨੇ ਇਹ ਕਿਹੜਾ ਇੱਥੇ ਰਹਿੰਦਾ ਤੇ ਬਾਹਰ ਰਹਿੰਦਾ। ਉਹ ਘਰ ਦਾ ਕੂੜਾ ਰੋਜ਼ ਹੀ ਬਾਲਟੇ 'ਚ ਪਾ ਕੇ ਕੰਧ ਦੇ ਲਾਗੋਂ ਦੀ ਅੰਦਰ ਸੁੱਟ ਦਿੰਦੇ ਨੇ, ਰੋਜ਼ ਕਰਦੇ ਸਾਰੇ। ਵਿਹਲਾ ਪਲਾਟ ਸੀ, ਮਾਲਕ ਹੈ ਨਹੀਂ, ਮਾਲਕ ਕਿਤੇ ਦੂਰ ਰਹਿੰਦਾ, ਢੇਰ ਲਾ ਦਿੱਤਾ ਵੱਡਾ ਸਾਰਾ। ਇੱਕ ਦਿਨ ਮਾਲਕ ਆਇਆ, ਉਹਨੇ ਵੇਖਿਆ ਭਾਈ ਇਹ ਤਾਂ ਬੜਾ ਗੰਦ ਪਾਇਆ ਇਹਨਾਂ ਨੇ। ਸਿਆਣਾ ਸੀ, ਉਹਨੇ ਸਫਾਈ ਕਰਾ ਦਿੱਤੀ ਅਤੇ ਇੱਕ ਗੱਲ ਕਹਿ ਦਿੱਤੀ, ਭਾਈ ਹੁਣ ਨਾ ਸੁੱਟਿਓ। ਸਿਆਣਾ ਸੀ, ਉਹਨੇ ਲੜਿਆ ਨਹੀਂ, ਉਹਨੇ ਸਫਾਈ ਕਰਾ ਲਈ ਇੱਕ ਵਾਰੀ, ਕਹਿੰਦਾ ਭਾਈ ਹੁਣ ਨਾ ਸੁੱਟਿਓ। ਅਤੇ ਹੁਣ ਉਹ ਘਰ ਵਾਲਿਆਂ ਨੂੰ ਪਤਾ ਲੱਗ ਗਿਆ ਮਾਲਕ ਆ ਗਿਆ, ਵੇਖ ਲੈਣਾ ਉਹਨੇ, ਡਰ ਆ ਨਾ ਮਾਲਕ ਦਾ। ਜਦੋਂ ਮਾਲਕ ਨਹੀਂ ਸੀ ਕਹਿੰਦੇ ਪਰਵਾਹ ਹੀ ਕੋਈ ਨਹੀਂ, ਜਿਹੜਾ ਕੋਈ ਪੁੱਛਦਾ ਹੁੰਦਾ ਸੀ ਕਹਿੰਦੇ ਆਪਣਾ ਹੀ ਆ, ਕੋਈ ਗੱਲ ਨਹੀਂ ਜੀ ਆਪਣਾ ਹੀ, ਸਾਹਮਣੇ ਲੱਗਦਾ ਸੀ ਕਹਿੰਦੇ ਆਪਣਾ ਹੀ ਆ ਥਾਂ, ਕੋਈ ਨਹੀਂ। ਹੁਣ ਨਹੀਂ ਕਹਿੰਦੇ ਕਿਉਂਕਿ ਮਾਲਕ ਆ ਗਿਆ। ਹੁਣ ਮਾਲਕ ਨੇ ਆਣ ਕੇ ਸਮਝਾਇਆ, ਕਹਿੰਦੇ ਜੀ ਹੁਣ ਨਾ ਸੁੱਟਿਓ, ਮੈਂ ਸਫਾਈ ਤੇ ਕਰਾ ਦਿੱਤੀ ਹੈ, ਉਹਨੇ ਵਧੀਆ ਘਰ ਬਣਾਇਆ, ਉੱਥੇ ਵਧੀਆ ਕੋਠੀ ਪਾਈ, ਰਹਿਣਾ ਸ਼ੁਰੂ ਕਰ ਦਿੱਤਾ। ਆਪ ਘਰ ਵਿੱਚ ਬੈਠਾ, ਹੁਣ ਕਿਸੇ ਦੀ ਹਿੰਮਤ ਨਹੀਂ ਉਹਦੇ ਘਰ ਵਿੱਚ ਜਾ ਕੇ ਕੂੜਾ ਸੁੱਟ ਦੇਵੇ। ਭਲਾ ਕਿਉਂ ਨਹੀਂ ਹਿੰਮਤ ਭਲਾ? ਕਿਉਂਕਿ ਆਪ ਘਰ ਵਿੱਚ ਆ ਗਿਆ, ਮਾਲਕ ਘਰ ਵਿੱਚ ਆ ਗਿਆ। ਜਦੋਂ ਮਾਲਕ ਨਹੀਂ ਸੀ ਨਾ ਘਰ ਵਿੱਚ, ਉਦੋਂ ਲੋਕ ਮਨ ਮਰਜ਼ੀਆਂ ਕਰਦੇ ਸੀ, ਆਪਣੇ ਘਰ ਦਾ ਕੂੜਾ ਸੁੱਟ ਦਿੰਦੇ ਸੀ। ਸਾਡੇ ਇਸ ਸਰੀਰ ਦਾ ਗੜ ਦਾ, ਸਾਡੇ ਸਰੀਰ ਦਾ ਮਾਲਕ ਕੌਣ ਹੈ ਜੀ? ਸਾਡੇ ਸਰੀਰ ਦਾ ਮਾਲਕ ਕੌਣ ਹੈ? ਸਾਡੇ ਸਰੀਰ ਦਾ ਮਾਲਕ ਹੈ ਪਰਮਾਤਮਾ, ਰੱਬ ਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ, ਸਾਡੇ ਸਰੀਰ ਦਾ ਮਾਲਕ, ਇਸ ਕਿਲੇ ਦਾ ਮਾਲਕ ਹੈ ਪਰਮਾਤਮਾ। ਅਤੇ ਜਿਨ੍ਹਾਂ ਨੇ ਮਾਲਕ ਨੂੰ ਘਰੋਂ ਕੱਢਿਆ ਹੋਇਆ, ਉਹਨਾਂ ਦਾ ਹਾਲ ਵੇਖੋ ਕੀ ਅੱਜ। ਜਿਨ੍ਹਾਂ ਨੇ ਮਾਲਕ ਨੂੰ ਘਰੋਂ ਕੱਢਿਆ ਹੋਇਆ ਜਾਂ ਜਿਨ੍ਹਾਂ ਦਾ ਮਾਲਕ ਹੈ ਹੀ ਨਹੀਂ ਹੈ, ਉਹਨਾਂ ਦੇ ਘਰ ਵਿੱਚ ਕੀ ਹੈ ਭਲਾ? ਚੁਗਲੀ ਦਾ ਕੂੜਾ, ਕਿਉਂਕਿ ਮਾਲਕ ਤੇ ਘਰ ਨਹੀਂ ਹੈਗਾ, ਡਰ ਕਿਸੇ ਗੱਲ ਦਾ ਨਹੀਂ। ਨਿੰਦਿਆ ਦਾ ਕੂੜਾ, ਹੰਕਾਰ ਦਾ ਕੂੜਾ, ਮਾੜੇ ਬੋਲ ਗਾਲਾਂ ਕੱਢਦੇ ਜਿਹੜੇ ਉਹ ਬਰਿਆਈ ਦਾ ਕੂੜਾ। ਇਹ ਗੰਦ ਪਤਾ ਕਿਉਂ ਪਿਆ ਪਲਾਟ ਦੇ ਵਿੱਚ? ਮਾਲਕ ਨਹੀਂ ਹੈਗਾ। ਮਾਲਕ ਜਿੱਦਣ ਮਾਲਕ ਘਰ ਵਿੱਚ ਆ ਗਿਆ ਨਾ, ਦੁਨੀ ਜੰਦ ਦਾ ਮਾਲਕ ਨਹੀਂ ਘਰ ਵਿੱਚ ਹੈਗਾ। ਜੀਵਨ ਪੜ੍ਹੋ ਕਿਹੋ ਜਿਹਾ ਸੀ। ਭਾਈ ਲੈਣੇ ਦਾ ਮਾਲਕ ਨਹੀਂ ਸੀ ਹੈਗਾ ਪਹਿਲਾਂ। ਜੀਵਨ ਪੜ੍ਹੋ ਪਹਿਲਾਂ ਕਿਹੋ ਜਿਹਾ ਸੀ। ਭਾਈ ਸੱਜਣ ਦਾ ਮਾਲਕ ਜਦੋਂ ਨਹੀਂ ਸੀ ਘਰ ਵਿੱਚ ਉਦੋਂ ਦਾ ਜੀਵਨ ਪੜ੍ਹੋ। ਸ਼ੋ ਕਰਦਾ ਸੀ ਮੇਰੇ ਅੰਦਰ ਮਾਲਕ ਰਹਿ ਰਿਹਾ, ਸ਼ੋ ਕਰਦਾ ਸੀ। ਜਦੋਂ ਮਾਲਕ ਨਹੀਂ ਸੀ ਘਰ ਵਿੱਚ ਉਦੋਂ ਦਾ ਜੀਵਨ ਪੜ੍ਹ ਕੇ ਵੇਖੋ ਇਤਿਹਾਸ ਦੇ ਵਿੱਚ, ਅਤੇ ਅੱਜ ਵੀ ਜਿੱਦਣ ਮਾਲਕ ਘਰ ਵਿੱਚ ਆ ਗਿਆ। ਲਹਿਣੇ ਸੇ ਅੰਗਦ, ਅੰਗਦ ਸੇ ਅੱਲਾ ਕਰ ਦਿਆ। ਜਦੋਂ ਮਾਲਕ ਘਰ ਵਿੱਚ ਆ ਗਿਆ, ਵੇਖੋ ਕਿੱਡੀ ਵੱਡੀ ਪਾਵਰ ਹੈ ਮਾਲਕ ਦੀ। ਤਾਂ ਹੀ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਖਦੀ, ਨਸ ਵੰਜੋ ਕਿਲ ਵੇਖੋ, ਕਿਲ ਵੇਖੋ ਭੈੜੀਆਂ ਆਦਤਾਂ ਬੁਰਿਆਈਆਂ, ਬੰਦੇ ਦੀਆਂ ਭੈੜੀਆਂ ਆਦਤਾਂ। ਕਿਲ ਵਿਖ ਕੌਣ ਹੈ ਜੀ? ਭੈੜੀਆਂ ਆਦਤਾਂ ਬੁਰਿਆਈਆਂ। ਜਦੋਂ ਪਤਾ ਲੱਗ ਜਾਏ ਨਾ ਕਿਸੇ ਨੂੰ ਕਿ ਮਾਲਕ ਆ ਗਿਆ, ਭਾਈ ਹੁਣ ਦੱਸਦੇ ਭਾਈ ਉਹ ਆ ਗਿਆ, ਜੋ ਹੁਣ ਨਾ ਸੁੱਟਿਓ ਕੂੜਾ, ਆਂਢਣਾ ਗੁਆਂਢਣਾ ਦੱਸਦੀਆਂ ਭਾਈ ਆ ਗਿਆ, ਜੋ ਹੁਣ ਉਹ ਘਰ ਵਾਲਾ ਆ ਗਿਆ। ਬਰਿਆਈ ਨੇ ਪਤਾ ਕੀ ਰੌਲਾ ਪਾ ਦਿੱਤਾ ਅੰਦਰ ਲਈ? ਬਰਿਆਈ ਨੇ ਕਹਿੰਦੇ ਭਾਈ ਹੁਣ ਨਾ ਤੁਸੀਂ ਕੁਝ ਕਰਿਓ, ਨਸ ਵੰਜੋ ਕਿਲ ਵੇਖੋ। ਉਹ ਪੁੱਛਦੇ ਕੀ ਹੋਇਆ? ਕਹਿੰਦੇ ਕਰਤਾ ਘਰ ਆਇਆ, ਮਾਲਕ ਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਆ ਗਈ ਹਿਰਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਹਿਰਦੇ 'ਚ ਆ ਗਈ ਹੈ। ਹੁਣ ਨਾ ਚੁਗਲੀ ਕਰਿਓ ਉਹਦੇ ਲਾਗੇ ਕੋਈ ਵੀ, ਨਾ ਨਾ ਨਾ, ਹੁਣ ਨਹੀਂ ਸੁਣਨੀ ਉਹਨੇ। ਕੀ ਹੋਇਆ ਜੀ? ਕਰਤਾ ਘਰ ਆਇਆ, ਮਾਲਕ ਘਰ ਆ ਗਿਆ। ਮਾਲਕ 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 ਘਰ ਆ ਗਿਆ। ਹੁਣ ਘਰ ਵਿੱਚ ਕੋਈ ਫੈਸਲਾ ਕਰਨਾ ਹੋਵੇ ਨਾ, ਫੈਸਲਾ ਕੋਈ ਸਮਾਨ ਲੈਣ ਆ ਜੇ ਘਰੇ, ਪਤਨੀ ਹੈ ਮਾਂ ਹੈ, ਉਹ ਕਹਿੰਦੀ ਜੀ ਤੁਸੀਂ ਬਾਅਦ 'ਚ ਆਇਓ, ਉਹ ਘਰ ਨਹੀਂ ਹੈਗੇ। ਘਰ ਵਾਲੇ ਨੂੰ ਕਹਿੰਦੀ ਉਹ ਘਰ ਨਹੀਂ ਹੈਗੇ, ਕਿਉਂਕਿ ਉਹਨੂੰ ਪੁੱਛ ਕੇ ਲੈ ਜਾਓ, ਪਤਾ ਉਹ ਮਾਲਕ ਹੈ ਘਰ ਦਾ, ਉਹਨਾਂ ਨੂੰ ਪਤਾ, ਉਹਨਾਂ ਕਿਤੇ ਜਾਣਾ ਨਾ ਹੋਵੇ। ਜਿੱਦਣ ਜਿੱਦਣ ਮਾਲਕ ਘਰ ਆ ਗਿਆ ਨਾ, ਉਦੋਂ ਫੈਸਲੇ ਕਰਨੇ ਆ ਜਾਣੇ ਆ। ਮਾਲਕ ਨੂੰ ਪੁੱਛ ਕੇ ਫੈਸਲੇ ਹੋਣੇ ਆ, ਮਾਲਕ ਨੂੰ ਪੁੱਛ ਕੇ। ਹੁਣ ਬੰਦਾ ਮਨ ਮਰਜ਼ੀ ਕਰੀ ਜਾਂਦਾ, ਹੁਣ ਮਨ ਮਰਜ਼ੀ ਦੇ ਨਾਲ ਨਸ਼ੇ ਵਰਤਾਈ ਜਾਂਦਾ ਵਿਆਹਾਂ ਦੇ ਵਿੱਚ। ਤੇ ਜਿੱਦਣ ਮਾਲਕ ਘਰ ਆ ਗਿਆ, ਜੇ ਕਿਸੇ ਨੇ ਆਖਿਆ ਭਾਈ ਥੋੜ੍ਹੀ ਬੜੀ ਪਿਆ ਦਿਓ, ਫੁੱਫੜ ਰੁੱਸ ਜਾਣਾ, ਮਾਸੜ ਰੁੱਸ ਜਾਣਾ, ਕਹਿੰਦੇ ਕੋਈ ਗੱਲ ਨਹੀਂ, ਮਾਲਕ ਨਹੀਂ ਮੰਨਦਾ। ਆਹ ਨਿਸ਼ਾਨੀ ਹੈ ਮਾਲਕ ਦੀ, ਵੇਖੋ ਜਦੋਂ ਘਰ ਆ ਗਿਆ। ਤੇ ਇੱਕ ਗੱਲ ਯਾਦ ਰੱਖਿਓ ਗੁਰੂ ਪਿਆਰ ਵਾਲਿਓ, ਜਿਹੜੇ ਬੁਰਿਆਈ ਕਰਦੇ ਨੇ ਉਹ ਛੱਡ ਦੇਣ, ਜਿਹੜੇ ਬੁਰਿਆਈ ਕਰਦੇ ਨੇ ਇੱਕ ਗੱਲ ਦਾ ਅੰਦਾਜ਼ਾ ਲੱਗ ਜਾਂਦਾ ਕਿ ਉਹਨਾਂ ਦੇ ਘਰ ਵਿੱਚ ਮਾਲਕ ਨਹੀਂ ਹੈਗਾ, ਭਾਵੇਂ ਉਹ ਮਾਲਕ ਦੇ ਆਲੇ ਦੁਆਲੇ ਤੁਰੇ ਫਿਰਦੇ ਨੇ, ਭਾਵੇਂ ਉਹ ਤੁਰੇ ਫਿਰਦੇ ਨੇ ਮਾਲਕ ਦੇ ਲਾਗੇ ਲਾਗੇ ਛਾਗੇ ਜਾਂਦੇ ਨੇ, ਭਾਵੇਂ ਮਾਲਕ ਦੇ ਕੋਲ ਰੋਜ਼, ਪਰ ਘਰ ਵਿੱਚ ਨਹੀਂ ਹੈਗਾ ਮਾਲਕ। ਕੰਮਾਂ ਤੋਂ ਪਤਾ ਲੱਗ ਜਾਂਦਾ ਉਹ ਨਾ, ਜਿਹੜੇ ਧਮੱਕੜ ਕਹਿ ਦਿੰਦੇ ਉੱਧਰ, ਆ ਜਿਹੜੇ ਲਾਈਟ ਦੇ ਆਲੇ ਦੁਆਲੇ ਘੁੰਮਦੇ ਨੇ, ਲਾਈਟ ਦੇ ਆਲੇ ਦੁਆਲੇ ਨਾ ਧਮੱਕੜ ਆਪਾਂ ਕਹਿੰਦੇ ਹਾਂ ਉਹਨਾਂ ਨੂੰ, ਉਹ ਜਦੋਂ ਲਾਈਟ ਦੇ ਆਲੇ ਦੁਆਲੇ ਘੁੰਮਦੇ ਨਾ, ਤੇ ਉਹ ਆਪਣਾ ਆਪ ਕੁਰਬਾਨ ਕਰ ਦਿੰਦੇ ਰੋਸ਼ਨੀ ਤੋਂ, ਰੋਸ਼ਨੀ ਤੋਂ ਆਪਣਾ ਆਪ ਕੁਰਬਾਨ ਕਰ ਦਿੰਦੇ ਨੇ। ਬੜਾ ਪਿਆਰ ਹੁੰਦਾ ਰੋਸ਼ਨੀ ਦੇ ਨਾਲ ਉਹਨਾਂ ਦਾ। ਤੇ ਗੁਰੂ ਗ੍ਰੰਥ ਸਾਹਿਬ ਰੋਸ਼ਨੀ ਹੈ, ਪ੍ਰਕਾਸ਼। ਪ੍ਰਕਾਸ਼ ਦਾ ਅਰਥ ਕੀ ਹੈ ਜੀ? ਚਾਨਣ ਜੀ, ਪ੍ਰਕਾਸ਼ ਕੀਤਾ ਜੀ, ਚਾਨਣ ਹੈ। ਫਲਾਣੇ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਘਰੇ ਪ੍ਰਕਾਸ਼ ਕੀਤਾ, ਇਹਦਾ ਮਤਲਬ ਚਾਨਣ ਕੀਤਾ। ਪਰ ਅਕਲ ਨਹੀਂ ਆਉਂਦੀ ਕਈ ਵਾਰੀ ਚਾਨਣ ਦੇ ਵਿੱਚ। ਧਮੱਕੜਾਂ ਵੱਲ ਨਾ ਵੇਖਿਆ ਜਦੋਂ ਇੱਕ ਭੂੰਡ ਨੇ, ਉਹਨੇ ਵੇਖਿਆ ਜੀ ਬੜਾ ਪਿਆਰ ਇਹਨਾਂ ਦੇ ਨਾਲ। ਜਦੋਂ ਕਿਸੇ ਮਿਸ਼ਨ ਨੂੰ ਫੇਲ ਕਰਨਾ ਹੋਵੇ ਨਾ, ਉਹਨਾਂ ਵਰਗੇ ਬੰਦੇ ਵਿੱਚ ਵਾੜੇ ਜਾਂਦੇ ਆ, ਉਹਨਾਂ ਵਰਗੋ ਦੇਖਦੇ ਹੋਣ ਸਾਰਾ ਕੁਝ। ਉਹ ਕਹਿੰਦੇ ਇਹਨਾਂ ਦਾ ਬੜਾ ਪਿਆਰ ਹੈ, ਲਾਈਟ ਦੇ ਨਾਲ ਨਾ ਸੜ ਜਾਂਦੇ ਉੱਤੇ, ਬੜਾ ਪਿਆਰ ਇਹਨਾਂ ਦੇ ਨਾਲ। ਉਹ ਭੂੰਡ ਆ ਗਿਆ ਇੱਕ ਉਹਨਾਂ ਦੇ ਵਿੱਚ, ਕਹਿੰਦੇ ਜੀ ਮੈਂ ਵੀ ਤੁਹਾਡਾ ਹੀ ਹਾਂ, ਤੁਹਾਡੇ ਨਾਲ ਦਾ ਹੀ ਹਾਂ, ਮੈਂ ਵਿਛੜ ਗਿਆ ਸੀ ਤੁਹਾਡੇ ਤੋਂ, ਤੁਹਾਡੇ ਨਾਲ ਦਾ ਹੀ ਹਾਂ, ਸੱਸ ਤੁਹਾਡਾ ਹੀ ਸੰਗੀ ਹਾਂ। ਹੁਣ ਕਿਵੇਂ ਪਰਖਣ ਲੱਗਦਾ ਵੀ ਉਹਨਾਂ ਵਰਗਾ ਹੀ ਹੈ? ਆਵਾਜ਼ ਕੱਢ ਲਈ, ਥੋੜ੍ਹੀ ਜਿਹੀ ਆਵਾਜ਼ ਕੱਢ ਲਈ, ਥੋੜ੍ਹੀ ਜਿਹੀ ਆਵਾਜ਼ ਵੈਸੇ ਰਲਦੀ ਸੀ, ਥੋੜ੍ਹੀ ਜਿਹੀ ਹੋਰ ਕੱਢ ਲਈ, ਉਹਨਾਂ ਨੂੰ ਭੁਲੇਖਾ ਪਾ ਦਿੱਤਾ, ਉਹ ਵੀ ਸੋਚਾਂ 'ਚ ਪੈ ਗਏ ਵੀ ਵਾਕਈ ਲੱਗਦਾ ਆਪਣੇ ਵਰਗਾ ਹੀ ਹੈ। ਦੂਰ ਰਿਹਾ ਆ, ਹੋ ਸਕਦਾ ਫਰਕ ਪੈ ਗਿਆ ਵੀ ਥੋੜ੍ਹਾ ਬੜਾ, ਤਬਦੀਲੀ ਆ ਜਾਂਦੀ ਹੈ ਨਾ। ਬਾਹਰਲੀਆਂ ਕੰਟਰੀਆਂ 'ਚ ਬੰਦਾ ਜਦੋਂ 10-20 ਸਾਲ ਲਾ ਜੇ, ਤਬਦੀਲੀ ਆ ਜਾਂਦੀ ਹੈ। ਉਹ ਕਹਿੰਦੇ ਆਪਣੇ ਨਾਲ ਦਾ ਹੀ ਲੱਗਦਾ, ਧਮਕੜਾਂ ਦੇ ਵਿੱਚ ਇੱਕ ਸਿਆਣਾ ਸੀ। ਸਿਆਣਾ ਵੈਸੇ ਸਾਡੇ ਘਰਾਂ 'ਚ ਅਸੀਂ ਬਜ਼ੁਰਗਾਂ ਨੂੰ ਸਿਆਣਾ ਕਹਿੰਦੇ, ਪਰ ਬਜ਼ੁਰਗਾਂ ਨੇ ਬੜੇ ਸਾਧ ਪੈਦਾ ਕਰ ਦਿੱਤੇ ਮੱਥੇ ਟੇਕ ਟੇਕ ਕੇ। ਜਿਹੜੀ ਘਰ ਦੀ ਬਜ਼ੁਰਗ ਮਾਂ ਨਾ, ਉਹ ਮੰਨਦੀ ਨਹੀਂ, ਕਹਿੰਦੀ ਨਹੀਂ ਮੈਂ ਤਾਂ ਚੌਂਕੀ ਭਰਨ ਜਾਣਾ ਹੀ ਜਾਣਾ। ਅਸੀਂ ਵੈਸੇ ਸਿਆਣਾ ਕਹਿੰਦੇ ਉਹਨਾਂ ਨੂੰ, ਨਹੀਂ ਮੰਨਦੇ। ਉਹਨਾਂ ਦੇ ਵਿੱਚ ਇੱਕ ਸਿਆਣਾ ਹੀ ਧਮੱਕੜ, ਉਹਨੇ ਆਪਣੇ ਬੰਦਿਆਂ ਨੂੰ ਦੋਵਾਂ ਚਾਵਾਂ ਨੂੰ ਸਾਈਡ 'ਤੇ ਕੀਤਾ, ਕਹਿੰਦੇ ਆ ਜਾਓ ਆਪਾਂ ਹੁਣੇ ਵੇਖ ਲੈਂਦੇ, ਸੱਚ ਦਾ ਸੱਚ ਝੂਠ ਦਾ ਝੂਠ ਆਪਾਂ ਕਰ ਲੈਂਦੇ ਹਾਂ, ਤੁਸੀਂ ਚੁੱਪ ਕਰੋ। ਕਹਿੰਦੇ ਹਾਂ ਭਾਈ ਤੂੰ ਸਾਡਾ ਹੀ ਬੰਦਾ, ਸਾਨੂੰ ਲੱਗ ਗਿਆ ਪਤਾ, ਤੈਨੂੰ ਇੱਕ ਕੰਮ ਦੱਸਣਾ, ਇੱਕ ਕੰਮ ਕਰ। ਕਹਿੰਦਾ ਦੱਸੋ ਜੀ। ਕਹਿੰਦਾ ਜਾ ਦੇਖ ਕੇ ਆ ਕਿਤੇ ਲਾਈਟ ਜਗਦੀ, ਲਾਈਟ ਕਿਤੇ ਜਗਦੀ ਹੈ। ਕਹਿੰਦਾ ਜੀ ਇਹ ਕਿਹੜੀ ਗੱਲ ਆ। ਕੁਛ ਹੋ ਗਿਆ ਕਿ ਮੈਨੂੰ ਪ੍ਰਮਾਣ ਕਰ ਲਿਆ ਇਹਨਾਂ ਨੇ, ਮੰਨ ਗਏ ਜਾਪਦਾ, ਸਮਝੌਤਾ ਹੋ ਗਿਆ ਜਾਪਦਾ। ਪਰ ਉਹ ਸਿਆਣੇ ਸੀ, ਲਾਈਟ ਵੇਖਣ ਗਿਆ ਨਾ, ਲਾਈਟ ਜਗਦੀ, ਘੁੰਮ ਘੰਮ ਕੇ ਲਾਈਟ ਦੇ ਆਲੇ ਦੁਆਲੇ ਦੋ ਚਾਰ ਗੇੜੇ ਲਾਏ, ਚੰਗੀ ਤਰ੍ਹਾਂ ਵੇਖ ਵੂ ਕੇ ਮੁੜ ਆਇਆ। ਕਹਿੰਦਾ ਜੀ ਹਾਂਜੀ ਜਗਦੀ ਹੈ ਲਾਈਟ, ਵੇਖ ਆਇਆ। ਉਹ ਸਮਝ ਕੇ ਕਹਿੰਦੇ ਝੂਠਾ ਆਇਆ, ਜੇ ਲਾਈਟ ਜੇ ਕਿਤੇ ਪਤੰਗਾ ਹੁੰਦਾ ਨਾ ਇਹਨੇ ਸੜ ਜਾਣਾ ਸੀ ਉੱਥੇ। ਪਤੰਗੇ ਦਾ ਸੁਭਾਅ ਜਿੱਥੇ ਲਾਈਟ ਵੇਖੀ ਆਪਣਾ ਆਪ ਨਿਸ਼ਾਵਰ, ਇਹ ਸੁਭਾਅ ਏ। ਕਹਿੰਦੇ ਜੇ ਵਾਕਈ ਆਪਣੇ ਨਾਲ ਦਾ ਹੁੰਦਾ ਨੀ, ਇਹਨੇ ਲਾਈਟ 'ਤੇ ਸੜ ਜਾਣਾ ਸੀ, ਇਹ ਵਾਕਈ ਦੋਗਲਾ ਏ ਕੋਈ। ਅੱਜ ਸਾਡੀ ਕੌਮ 'ਚ ਬੜੇ ਦੋਗਲੇ ਆ ਗਏ, ਹੁਣ ਕਿਵੇਂ ਪਹਿਚਾਣ ਕਰੀਏ ਨਾ। ਪੱਗ ਵੀ ਬੜੀ ਸੋਹਣੀ ਬੱਧੀ ਹੁੰਦੀ ਹੈ, ਦੁਮਾਲੇ ਬੜੇ ਸੋਹਣੇ ਬੱਧੇ ਆ, ਪਹਿਰਾਵਾ ਬੜਾ ਸੋਹਣਾ ਲੱਗਦਾ ਨਾ, ਵੇਖ ਕੇ ਲੱਗਦਾ ਸਿੱਖੀ ਇਹ, ਹੋਰ ਕੋਈ ਆਏ ਨਹੀਂ। ਕਿਵੇਂ ਪਹਿਚਾਣ ਕਰੀਏ? ਅਤੇ ਸਾਡੇ ਕੋਲ ਪਹਿਚਾਣ ਇੱਕੋ ਹੀ ਹੈ ਕਿ ਇਹ ਬੋਲੀ ਕਿਹਦੀ ਬੋਲਦਾ। ਜਿਵੇਂ ਜਿਵੇਂ ਆਮ ਨਹੀਂ ਲੀਡਰ, ਜਿਵੇਂ ਆਪਾਂ ਲਕਸ਼ਣਾਂ ਦੇ ਦੇਣਾ, ਜਾਂ ਕੋਈ ਬੰਦਾ ਬੋਲੇ ਲੀਡਰ ਕੋ ਭਾਈ ਫਲਾਨਾ ਬੰਦਾ ਬੜਾ ਵਧੀਆ ਸਿਆਣਾ ਬੰਦਾ, ਕਹਿੰਦਾ ਇਹ ਉਸ ਪਾਰਟੀ ਦਾ ਲੱਗਦਾ। ਸਾਡੇ ਕੋਲ ਇੱਕੋ ਹੀ ਪਹਿਚਾਣ ਹੈ, ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੋਲੀ ਬੋਲਦਾ ਕਿ ਨਹੀਂ ਬੋਲਦਾ, ਭਲਾ ਇੱਥੋਂ ਪਰਖਣਾ ਸੀ। ਅਤੇ ਬਾਣੀ ਲੈਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ, ਬਾਬਾ ਕਬੀਰ ਜੀ ਨੇ ਕਿੱਡਾ ਪਿਆਰਾ ਸਮਝਾਇਆ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ। ਵੈਸੇ ਆਪਣਾ ਚੱਲੀ ਜਾਂਦਾ, ਪਰ ਜੇ ਕਸਵੱਟੀ 'ਤੇ ਲੱਗ ਜਾਈਏ ਤਾਂ ਸਾਹਮਣੇ ਆ ਜਾਏ ਸਾਰਾ ਕੁਝ। ਝੂਠਾ ਟਿਕੇ ਨਾ ਕੋਏ, ਬਰਿਆਈ ਕਰਨ ਵਾਲਾ ਗੁਰੂ ਸਾਹਿਬ ਜੀ ਦੀ ਵਿਚਾਰ ਦੇ ਅਨੁਸਾਰ ਜੀਵਨ ਨਹੀਂ ਨਿਭਾ ਸਕਦਾ, ਨਹੀਂ ਟਿਕੇਗਾ ਬਾਣੀ ਦੇ ਉੱਤੇ, ਨਹੀਂ ਟਿਕੇਗਾ। ਬੇਈਮਾਨੀ ਕਰਨ ਵਾਲਾ ਕਸੌਟੀ ਦੇ ਉੱਤੇ ਨਹੀਂ ਟਿਕੇਗਾ, ਕਬੀਰ ਕਸੌਟੀ ਰਾਮ ਕੀ। ਉਹ ਕਹਿੰਦੇ ਤੇ ਬੇਈਮਾਨ ਬਹਿਰੂਪੀਆ ਹੈ। ਅੱਜ ਬੜਾ ਧਿਆਨ ਰੱਖਣਾ ਪੈਣਾ, ਪਰਖ ਕਰਨੀ ਪੈਣੀ ਹੈ, ਇਹ ਵਾਕਿਆ ਇਹ ਸਾਡੇ ਨਾਲ ਦਾ ਹੀ ਹੈ, ਭਾਵ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਦੇ ਨਾਲ ਦਾ ਹੀ ਹੈ ਕਿ ਜਾਂ ਕੋਈ ਹੋਰ ਆ। ਦਾਵਾ ਬੜਾ ਕਰਦੇ ਨੇ ਸਾਰੇ ਕਿ ਜੀ ਅਸੀਂ ਵੀ ਸਿੱਖ ਹਾਂ, ਪਰ ਗੁਰੂ ਸਾਹਿਬ ਜੀ ਦੀ ਬਾਣੀ ਨੇ ਸਿੱਖ ਆਖਿਆ ਸੁਰਤ ਨੂੰ, ਸੁਰਤ ਸਿੱਖ ਬਣਦੀ ਹੈ ਜੀ, ਸਰੀਰ ਨਹੀਂ। ਹੁਣ ਦੇਖੋ, ਧਿਆਨ ਦਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਛੁਰਾ ਮਾਰਨ ਵਾਲੇ ਲੰਬਾ ਸਮਾਂ ਸਿੱਖਾਂ ਦੇ ਵਿੱਚ ਹੀ ਰਹਿੰਦੇ ਰਹੇ, ਆਣ ਕੇ ਵੇਖਣ ਨੂੰ ਤਾਂ ਬੜੇ ਪਿਆਰੇ ਸਿੱਖ ਲੱਗਦੇ ਸੀ। ਮਹਾਰਾਜ ਗੁਰੂ ਸਾਹਿਬ ਜੀ ਦੇ ਅੱਗੇ ਪਿੱਛੇ ਅੱਗੇ ਪਿੱਛੇ ਤੁਰੇ ਫਿਰਦੇ ਸੀ, ਆਮ ਸਿੱਖਾਂ ਨਾਲੋਂ ਵੱਧ ਕੰਮ ਕਰਦੇ ਸੀ। ਦੁਨੀ ਚੰਦ ਬੜਾ ਆਗਿਆਕਾਰੀ ਸੀ, ਪਰ ਸੁਰਤ ਸਿੱਖ ਨਹੀਂ ਬਣੀ, ਸੁਰਤ ਸਿੱਖ ਨਹੀਂ ਬਣ ਸਕੀ। ਇੱਥੇ ਆਹ ਸਿਸਟਮ ਹੈ ਗੁਰੂ ਘਰ ਵਿੱਚ, ਇੱਥੇ ਸੁਰਤ ਸਿੱਖ ਬਣਦੀ ਹੈ। ਭਾਈ ਲੈਣੇ ਦਾ ਸਰੀਰ ਪਹਿਲਾਂ ਵੀ ਉਹੋ ਜਿਹਾ ਸੀ, ਜਦੋਂ ਗੁਰੂ ਬਣੇ ਸਰੀਰ ਉਹੋ ਹੀ ਹੈ, ਦੋ ਅੱਖਾਂ ਨੱਕ ਕੰਨ ਸਰੀਰ ਉਹੋ ਹੀ ਹੈ, ਤਬਦੀਲੀ ਨਹੀਂ ਕੋਈ ਆਈ ਕਿ ਗੁਰੂ ਸਾਹਿਬ ਜੀ ਨੇ ਸਰੀਰ ਚੇਂਜ ਕਰ ਦਿੱਤਾ। ਨਹੀਂ ਨਹੀਂ ਨਹੀਂ, ਸੁਰਤ ਨੂੰ ਸਿੱਖ ਬਣਾ ਦਿੱਤਾ, ਸੁਰਤ ਨੂੰ, ਸਰੀਰ ਉਹੋ ਹੀ ਹੈ। ਭਾਈ ਸੱਜਣ ਦਾ ਸਰੀਰ ਉਹੋ ਹੀ ਹੈ, ਗੁਰੂ ਸਾਹਿਬ ਜੀ ਨੇ ਸੁਰਤ ਨੂੰ ਸਿੱਖ ਬਣਾ ਦਿੱਤਾ, ਸੁਰਤ ਨੂੰ, ਸੁਰਤ ਸਿੱਖ ਹੋਣੀ ਚਾਹੀਦੀ ਹੈ ਗੁਰੂ ਪਿਆਰ ਵਾਲਿਓ, ਸੁਰਤ। ਪਰ ਸਾਡੀ ਕੌਮ ਦਾ ਸਾਰਾ ਜ਼ੋਰ ਲੱਗਾ ਹੋਇਆ ਜੇ ਸਰੀਰ ਵੱਲ ਹੀ, ਬੰਦਾ ਸਾਰਾ ਬਾਹਰੋਂ ਹੀ ਦੇਖੀ ਜਾਂਦਾ, ਆਪਣੇ ਆਪ ਨੂੰ ਬਾਹਰੋਂ ਹੀ ਦੇਖੀ ਜਾਂਦਾ, ਸੁਰਤ ਵੱਲ ਧਿਆਨ ਹੀ ਜਾਂਦਾ, ਧਿਆਨ ਹੀ ਨਹੀਂ ਜਾਂਦਾ। ਇੱਕ ਕਾਗਜ਼ ਲੈ ਕੇ ਨਾ, ਕਾਗਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦੇ ਦੇ ਮਨ ਵਿੱਚ ਕੀ ਆਇਆ, ਇਮਾਨਦਾਰੀ ਦੇ ਨਾਲ ਬੰਦਾ ਲਿਖੀ ਜਾਵੇ। ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਹੜੇ ਖਿਆਲ ਆ ਰਹੇ ਨੇ, ਜਿਹੜੇ ਅੰਦਰ ਖਿਆਲ ਆ ਰਹੇ ਨੇ ਉਹ ਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਸੁਣਦੇ ਨੇ, ਉਹਨਾਂ ਨੂੰ ਦੇਖਦੇ ਨੇ। ਬਾਣੀ ਦਾ ਫੈਸਲਾ ਏ, ਅੱਗੋਂ ਦੇਖੇ ਪਿੱਛੋਂ ਦੇਖੇ, ਤਾਂ ਤੇ ਕਹਾਂ ਛੁਪਾਵੇ। ਬੰਦਾ ਬੰਦੇ ਤੋਂ ਔਗਣ ਛੁਪਾ ਸਕਦਾ ਨਾ, ਬੰਦੇ ਤੋਂ ਬੰਦਾ ਔਗਣ ਛੁਪਾ ਸਕਦਾ, ਮਾਲਕ ਤੋਂ ਕਦੇ ਨਹੀਂ ਛੁਪਾ ਸਕਦਾ। ਉਹ ਤਾਂ ਦੇਖਦਾ ਹੈ। ਕਿਉਂ? ਬਾਣੀ ਨੇ ਕਿੰਨੇ ਪਿਆਰੇ ਫੈਸਲੇ ਕੀਤੇ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਹੁਣ ਬੱਚੇ ਦੇ ਨਾਲ ਮਾਂ ਬਾਪ ਦੇ ਨਾਲ ਨਹੀਂ ਹੁੰਦੇ। ਯੂਨੀਵਰਸਿਟੀ 'ਚ ਕਾਲਜ ਵਿੱਚ ਬੱਚਾ ਗਿਆ, ਧੀ ਗਈ ਹੈ, ਬੱਚਾ ਗਿਆ, ਮਾਂ ਬਾਪ ਥੋੜ੍ਹਾ ਨਾਲ ਹੈ, ਪਤਾ ਨਹੀਂ ਕੀ ਕਰਦੇ ਕਿੱਥੇ ਗਏ ਆ, ਪਰ ਮਾਲਕ ਤੇ ਨਾਲ ਆ ਨਾ, ਸਤਿਗੁਰੂ ਤੇ ਨਾਲ ਆ ਨਾ। ਪਤੀ ਘਰੋਂ ਬਾਹਰ ਗਿਆ, ਪਤਨੀ ਨੂੰ ਥੋੜ੍ਹਾ ਪਤਾ ਕਿੱਥੇ ਗਿਆ, ਆਫਿਸ ਗਿਆ ਜਾਂ ਕਿਤੇ ਹੋਰ ਗਿਆ, ਨਹੀਂ ਨਾ ਪਤਾ ਜੀ, ਪਰ ਇਹਨੂੰ ਪਤਾ ਹੈ ਕਿਉਂਕਿ ਇਹ ਨਾਲ ਆ। ਪਤਨੀ ਨਾਲ ਥੋੜ੍ਹਾ ਉਹਦੇ ਘਰੇ ਕੰਮ ਕਰ ਰਹੀ ਹੈ, ਪਤਨੀ ਕਿਤੇ ਬਾਜ਼ਾਰ ਗਈ, ਘਰ ਵਾਲਾ ਤੇ ਘਰੇ ਆ, ਉਹ ਨਾਲ ਥੋੜ੍ਹਾ ਗਿਆ, ਉਹ ਤੇ ਦੁਕਾਨ ਤੇ ਆਫਿਸ ਵਿੱਚ ਹੈ, ਉਹ ਨਾਲ ਨਹੀਂ ਹੈਗਾ। ਤੇ ਬੰਦਾ ਕਹਿੰਦਾ ਮੇਰੇ ਕਿਹੜਾ ਕੋਈ ਨਾਲ ਆ। ਅੱਜ ਇੱਥੇ ਬਰਿਆਈ ਅੱਜ ਖੜ ਗਈ ਆਣ ਕੇ, ਧੋਖਾ ਫਰੇਬ ਲੱਚਰਤਾ ਭਰੂਣ ਹੱਤਿਆ ਕਰਮ ਕਾਂਡ ਇਹ ਸਿੱਖਾਂ ਵਿੱਚ ਨਹੀਂ ਸੀ, ਅੱਜ ਆ ਗਿਆ। ਕਿਉਂ ਆਇਆ ਭਲਾ? ਅਸੀਂ ਗੁਰੂ ਦਾ ਭੈ ਨਹੀਂ ਰੱਖਿਆ। ਜਿਹੜਾ ਸਿੱਖ ਇਹ ਮੰਨਦਾ ਕਿ ਗੁਰੂ ਮੇਰੇ ਨਾਲ ਹੈ, ਧਿਆਨ ਦਿਓ ਜੀ ਸਾਰੇ, ਜਿਹੜਾ ਸਿੱਖ ਇਹ ਮੰਨਦਾ ਕਿ ਗੁਰੂ ਮੈਨੂੰ ਦੇਖ ਰਿਹਾ, ਮੰਨ ਲਓ ਕੋਈ ਬੰਦਾ ਆਪਾਂ ਨੂੰ ਦੇਖਦਾ ਹੋਵੇ, ਆਪਾਂ ਨੂੰ ਪਤਾ ਲੱਗ ਜਾਵੇ ਫਲਾਨਾ ਮੈਨੂੰ ਦੇਖ ਰਿਹਾ, ਉਹ ਬੰਦਾ ਚੋਰੀ ਕਰੇਗਾ ਜੀ? ਸਾਹਮਣੇ ਕੋਈ ਸਮਾਨ ਪਿਆ ਆਪਾਂ ਚੁੱਕਣਾ ਤੇ ਮੈਨੂੰ ਦੋ ਜਣੇ ਦੇਖ ਰਹੇ ਨੇ, ਕਦੇ ਵੀ ਬੰਦਾ ਚੋਰੀ ਨਹੀਂ ਕਰੇਗਾ। ਕਦੋਂ ਕਰਦਾ ਭਲਾ? ਉਹ ਸਾਰੇ ਬੰਨੇ ਵੇਖਦਾ ਕਿ ਮੈਨੂੰ ਕੋਈ ਨਹੀਂ ਦੇਖਦਾ, ਮੈਨੂੰ ਕੋਈ ਨਹੀਂ ਦੇਖਦਾ। ਆ ਵੇਖੋ ਕੈਮਰੇ ਲਾਉਣੇ ਪੈਂਦੇ ਅੱਜ ਹਰ ਦੁਕਾਨ ਤੇ ਕੈਮਰਾ। ਉਹ ਗਰੀਬ ਬੰਦਾ ਉਹਨੇ ਸਮਾਨ ਥੋੜਾ ਪਾਇਆ, ਪਹਿਲਾਂ ਕੈਮਰਾ ਲਵਾਇਆ, ਕਿਉਂ ਭਲਾ? ਬੇਈਮਾਨੀ ਜ਼ਿਆਦੀ ਵੱਧ ਗਈ। ਪਰ ਸਿੱਖਾਂ ਵਿੱਚ ਇਹ ਨਹੀਂ ਸੀ ਹੋਣਾ ਚਾਹੀਦਾ, ਕਿਉਂਕਿ ਸਿੱਖਾਂ ਦਾ ਗੁਰੂ ਇਹ ਕਹਿੰਦਾ ਕਿ ਮੈਂ ਤੇਰੇ ਨਾਲ ਹਾਂ, ਮੈਂ ਤੈਨੂੰ ਦੇਖਦਾ, ਤੇ ਜਦੋਂ ਕੋਈ ਦੇਖਦਾ ਹੋਵੇ ਚੋਰੀ ਨਹੀਂ ਹੁੰਦੀ ਉਦੋਂ। ਪਰ ਅਸੀਂ ਬੰਦਾ ਕਰੀ ਜਾਂਦਾ, ਅੱਜ ਦੇਖੋ ਦੇਖਦਾ ਵੀ ਇਹ ਬੇਈਮਾਨੀਆਂ ਤਾਂ ਵੀ ਹੋ ਰਹੀਆਂ, ਦੇਖਦਾ ਵੀ ਇਹ ਨਾ, ਦੋ ਨੰਬਰ ਦੇ ਆਨੰਦ ਕਾਰਜ ਤਾਂ ਵੀ ਹੋਈ ਜਾਂਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ, ਅਜੇ ਉਹ ਦੇਖਦਾ ਦੋ ਨੰਬਰ ਦੇ ਆਨੰਦ ਕਾਰਜ, ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਪੜ੍ਹ ਕੇ ਕਰਾਈ ਜਾਂਦੇ ਨੇ। ਕੀ ਹੋ ਗਿਆ, ਕਿੱਡੀ ਕਾਫਤ ਆ ਗਈ, ਕੀ ਗੱਲ ਆ? ਸਿੱਖਾ ਤੇਰੀ ਸੁਰਤ ਨੂੰ ਕੀ ਹੋ ਗਿਆ? ਮੈਂ ਬੇਨਤੀ ਕੀਤੀ ਸੀ, ਗੜ ਲੀਤਾ, ਇੱਥੇ ਕਬਜ਼ਾ ਹੋ ਗਿਆ, ਸਰੀਰ ਤੇ ਕਬਜ਼ਾ ਹੋ ਗਿਆ। ਜਿਹਦਾ ਕਬਜ਼ਾ ਹੋਵੇ ਨਾ ਉਹਦਾ ਥਾਂ ਹੁੰਦਾ ਜੀ, ਉਹਦਾ ਪਲਾਟ ਹੁੰਦਾ ਜੀ, ਜਿਹਦੇ ਘਰ ਤੇ ਕਬਜ਼ਾ ਕਰ ਲਿਆ ਕਹਿੰਦਾ ਜੀ ਸਾਡਾ ਕਬਜ਼ਾ ਹੈ ਜੀ। ਬੜਾ ਔਖਾ ਕਬਜ਼ਾ ਦੂਜਾ ਬੰਦਾ ਲੈਂਦਾ, ਬੜਾ ਜੱਬ ਕਰਕੇ, ਬੜੀਆਂ ਮੁਸੀਬਤਾਂ ਝੱਲ ਕੇ, ਪੁਲਿਸ ਦੇ ਨਾਲ ਠਾਣਿਓ ਠਾਣੀ ਹੋ ਕੇ ਦੂਜਾ ਬੰਦਾ ਜ਼ੋਰ ਨਾਲ ਕਬਜ਼ਾ ਲੈਂਦਾ ਜੇ ਥਾਂ ਉਹਦਾ ਹੋਵੇ ਤੇ। ਇੱਥੇ ਕਬਜ਼ਾ ਹੋ ਗਿਆ, ਮੁਸ਼ਕਲ ਬੜੀ, ਹੁਣ ਜ਼ੋਰ ਬੜਾ ਲੱਗਣਾ, ਹੁਣ ਬਾਣੀ ਦੀ ਸਟੱਡੀ ਬੜੀ ਕਰਨੀ ਪੈਣੀ, ਬਾਣੀ ਦਾ ਗਿਆਨ ਹੁਣ ਬੜਾ ਧਿਆਨ ਦੇ ਨਾਲ ਸੁਰਤ ਵਿੱਚ ਰੱਖਣਾ ਪੈਣਾ, ਜ਼ੋਰ ਬੜਾ ਲਾਉਣਾ ਪੈਣਾ ਹੁਣ, ਕਿਉਂਕਿ ਕਬਜ਼ਾ ਲੈਣਾ ਕਿਤੇ ਸੌਖਾ ਥੋੜ੍ਹਾ ਹੁਣ। ਤੇ ਬਾਬਾ ਫਰੀਦ ਜੀ ਕਹਿੰਦੇ ਗੜ ਲੀਤਾ, ਇੱਥੇ ਕਬਜ਼ਾ ਹੋ ਗਿਆ ਹੁਣ ਮਲਕਣ ਦਾ, ਮਲਕਲ ਮੌਤ, ਇੱਥੇ ਕਬਜ਼ਾ ਹੋ ਗਿਆ, ਸਰੀਰ ਨੂੰ ਲੁੱਟੀ ਜਾਂਦਾ ਦਿਨੋਂ ਦਿਨ, ਅੱਖਾਂ ਦੀ ਰੋਸ਼ਨੀ ਖਾ ਗਿਆ, ਭਾਵ ਸੱਚ ਵੇਖਣਾ ਖਾ ਗਿਆ, ਉਹ ਸੱਚ ਸੁਣਨਾ ਖਾ ਗਿਆ, ਮਲਕਲ ਸੱਚ ਸੁਣਨਾ, ਸੱਚ ਬੜਾ ਬੁਰਾ ਲੱਗਦਾ ਬੰਦੇ ਨੂੰ, ਸੱਚ ਸੁਣਾ ਕਿਤੇ ਵੇਖੋ, ਕਿਤੇ ਨੌਜਵਾਨ ਪੁੱਤ ਕਿਤੇ ਮਾਂ ਦੀ ਗਲਤੀ ਹੋਵੇ, ਮਾਂ ਕਿਤੇ ਕੋਈ ਦੀਵਾ ਜਗਾ ਲੇ ਜਾਂ ਕੋਈ ਕਰਮ ਕਾਂਡ ਕਰ ਲਏ, ਉਹਨੂੰ ਕਵੇ ਕਹਿ ਕੇ ਵੇਖੇ ਮਾਂ ਜੀ ਆਹ ਗਲਤ ਕੀਤਾ, ਉਹ ਸੁਣਦੀ ਮੈਂ ਤੈਨੂੰ ਜੰਮਿਆ ਕਿ ਤੂੰ ਮੈਨੂੰ ਜੰਮਿਆ, ਬਸ ਇਹੋ ਕੋਈ ਆ ਸਾਡੇ ਕੋਲ। ਇਹ ਕੀ ਜੀ? ਕਬਜ਼ਾ ਹੋ ਗਿਆ, ਕਬਜ਼ਾ। ਭਾਗਾਂ ਵਾਲਿਓ, ਜਿਹੜਾ ਗੁਰੂ ਨਾਲ ਹੈ ਨਾ ਸਾਡੇ, ਉਹਦੀ ਹਜ਼ੂਰੀ ਦੇ ਵਿੱਚ ਬੜੇ ਕੇਸ ਹੋਣ, ਜਿਹੜੇ ਬੰਦਾ ਦੋ ਨੰਬਰ ਦੇ ਕੰਮ ਕਰੀ ਜਾਂਦਾ ਬੰਦਾ, ਜਦੋਂ ਵੈਸੇ ਕਸਮ ਖਾਣੀ ਬਹੁਤ ਮਾੜੀ ਗੱਲ, ਸਿੱਖ ਨਹੀਂ ਖਾਂਦਾ ਭਾਵੇਂ ਗੁਰੂ ਦੀ ਹਜ਼ੂਰੀ 'ਚ ਹੋਵੇ ਨਾ, ਕਿਉਂਕਿ ਸਿੱਖ ਦੇ ਤਾਂ ਨਾਲ ਹੈ ਗੁਰੂ, ਇਹ ਸਾਡੇ 'ਚ ਹੁਣ ਰਿਵਾਜ ਬਣ ਗਿਆ, ਕਹਿੰਦਾ ਚੱਲ ਗੁਰਦੁਆਰੇ, ਰੱਬ ਗੁਰਦੁਆਰੇ ਹੀ, ਹੋਰ ਨਹੀਂ ਕਿਤੇ ਹੈਗਾ, ਕਹਿੰਦਾ ਚਲੋ ਜੀ ਗੁਰਦੁਆਰੇ ਚੱਲ ਕੇ ਸੌਂ ਖਾਂਦੇ ਹਾਂ ਜੀ। ਕਿੱਡੀ ਕਿੱਡੀ ਵੱਡੀ ਕਮਜ਼ੋਰੀ ਸਾਡੀ ਕੌਮ ਦੀ, ਅਸੀਂ ਉਹ ਇਹੋ ਤੇ ਉਹ ਕਾਜੀ ਕਹਿੰਦੇ ਸੀ ਮੱਕੇ ਵਿੱਚ ਹੀ ਆ, ਕਾਜੀ ਕੀ ਕਹਿੰਦੇ ਸੀ ਗੁਰੂ ਨਾਨਕ ਸਾਹਿਬ ਨੂੰ, ਕਹਿੰਦੇ ਜੀ ਇੱਥੇ ਹੀ ਆ ਜੀ, ਹੋਰ ਨਹੀਂ ਕਿਤੇ ਹੈਗਾ। ਬਾਬਾ ਜੀ ਕਹਿੰਦੇ ਅਵਰ ਮੁਲਖ ਕਿਸ ਕੇਰਾ, ਜੇ ਇੱਥੇ ਹੀ ਆ, ਜੇ ਆਪਾਂ ਕਹੀਏ ਜੀ ਗੁਰਦੁਆਰੇ ਰੱਬ ਆ ਤੇ ਬਾਕੀ ਜਗ੍ਹਾ ਤੇ ਕੌਣ ਆ ਜੀ। ਹੁਣ ਇੱਥੋਂ ਸਾਡੀ ਕੌਮ ਦੇ ਵਿੱਚ ਢਹਿੰਦੀ ਕਲਾ ਆਈ, ਕਹਿੰਦਾ ਜੀ ਚੱਲ ਗੁਰਦੁਆਰੇ ਸੌਂ ਖਵਾਉਣੇ ਤੈਨੂੰ। ਤੇ ਬਾਣੀ ਕੀ ਕਹਿੰਦੀ ਜੀ, ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਮਹਾਰਾਜ ਜੀ, ਈਬਲ ਬੀਠਲ ਊਬਲ ਬੀਠਲ, ਬੀਠਲ ਬਿਨ ਉਹਦੇ ਤੋਂ ਬਿਨਾਂ ਤਾਂ ਕੋਈ ਜਗ੍ਹਾ ਹੀ ਨਹੀਂ ਹੈਗੀ, ਅਤੇ ਸਹੁੰ ਖਾਣ ਵਾਸਤੇ ਗੁਰਦੁਆਰੇ ਆਉਣਾ ਪਿਆ। ਬੰਦੇ ਦੀ ਜ਼ਮੀਰ ਜਾਗਦੀ, ਕਹਿੰਦਾ ਨਹੀਂ ਜੀ ਆਹ ਸੱਚ ਹੈ, ਮੇਰੇ ਕੋਲ ਗਲਤੀ ਹੋ ਗਈ ਜਾਂ ਮੈਂ ਨਹੀਂ ਕੀਤੀ। ਦੂਜਾ ਪੱਖ, ਚਲੋ ਮੰਨ ਲਿਆ ਸਾਡਾ ਰਹਿਬਰ ਹੈ, ਸਾਡਾ ਬਾਪੂ ਹੈ, ਅਸੀਂ ਆ ਗਏ ਬਾਪੂ ਕੋਲ, ਬਾਪੂ ਜੀ ਆਹ ਜੇ ਹੁਣ ਘਰਾਂ 'ਚ ਲੜਾਈ ਹੋਵੇ, ਝਗੜਾ ਹੋ ਜਾਵੇ ਨਾ ਦੋਵਾਂ ਭਰਾਵਾਂ ਦੇ ਵਿੱਚ, ਤਾਂ ਬਾਪੂ ਨੂੰ ਵਿੱਚ ਭਾਅ ਵੀ ਲੈਂਦੇ, ਕੋਈ ਵੱਡੀ ਗੱਲ ਵੀ ਨਹੀਂ ਹੈ। ਹੁਣ ਬਾਪੂ ਦੇ ਸਾਹਮਣੇ ਬਹਿ ਕੇ ਬਾਪੂ ਦੇ ਸਾਹਮਣੇ ਝੂਠ ਬੋਲੀ ਜਾਂਦੇ, ਤਿੰਨ ਤਿੰਨ ਵਾਰੀ ਆਨੰਦ ਕਾਰਜ ਹੁਣ ਬਾਪੂ ਦੇ ਸਾਹਮਣੇ ਕਰਾਈ ਜਾਂਦੇ, ਤਿੰਨ ਤਿੰਨ ਵਾਰੀ ਰਿਸ਼ਤਾ ਤੇ ਰਿਸ਼ਤਾ ਵੀ ਨਹੀਂ ਵੇਖਿਆ ਕਈਆਂ ਨੇ, ਤੇ ਰਿਸ਼ਤਾ ਕੀ ਸੀ ਸਾਡਾ, ਕਿਤੇ ਭੈਣ ਤੇ ਨਹੀਂ ਸੀ ਲੱਗਦੀ, ਰਿਸ਼ਤਾ ਵੀ ਨਹੀਂ ਵੇਖਿਆ ਕਈਆਂ ਨੇ। ਇਹਨੂੰ ਕਹਿੰਦੇ ਮਾਇਆ ਹੋਈ ਨਾਗਨੀ, ਆ ਇੱਦਾਂ ਬਣ ਗਈ ਨਾਗਨੀ, ਡੰਗ ਮਾਰਦੀ ਉਹਨੇ ਰਿਸ਼ਤਾ ਖਤਮ ਕਰਕੇ ਰੱਖਤਾ, ਡੰਗ ਮਾਰ ਕੇ ਉਹਨੇ ਰਿਸ਼ਤਾ ਖਤਮ ਕਰ ਦਿੱਤਾ, ਮਾਇਆ ਨੇ ਡੰਗ ਮਾਰ ਕੇ ਰਿਸ਼ਤਾ ਖਤਮ ਕਰ ਦਿੱਤਾ। ਬੜੇ ਵੱਡੇ ਪੱਧਰ ਦੇ ਕੰਮ ਚੱਲ ਰਿਹਾ ਹੁਣ, ਵੱਡੇ ਪੱਧਰ ਤੇ। ਗੁਰੂ ਰਾਮਦਾਸ ਜੀ ਦੀਆਂ ਲਾਵਾਂ ਵੀ ਪੜ੍ਹੀਆਂ ਜਾਂਦੀਆਂ, ਸਾਰੇ ਕੰਮ ਕੀਤੇ ਜਾਂਦੇ ਨੇ। ਕਿੱਡਾ ਵੱਡਾ ਝੂਠ ਨਹੀਂ, ਗੁਰੂ ਸਾਹਿਬ ਜੀ ਦੇ ਸਾਹਮਣੇ ਖਲੋ ਕੇ ਬੋਲਿਆ ਜਾ ਰਿਹਾ, ਕਿੱਡਾ ਵੱਡਾ ਝੂਠ ਹੈ ਭਾਗਾਂ ਵਾਲਿਓ। ਡਰ ਲੱਥ ਜਾਂਦਾ, ਡਰ ਲੱਥ ਗਿਆ ਬਹੁਤਿਆਂ ਦਾ, ਗੁਰੂ ਸਾਹਿਬ ਜੀ ਦਾ ਭੈ ਲੱਥ ਗਿਆ, ਆਮ ਸਿੱਖ ਤੇ ਡਰਦਾ ਵਿਚਾਰਾ ਗੁਰੂ ਸਾਹਿਬ ਲੱਗ ਗਿਆ ਆਉਣ ਵਾਸਤੇ। ਇਹ ਸਾਰਾ ਕੁਝ ਪਤਾ ਕਿਉਂ ਹੋਇਆ? ਮਲਕਲ ਦਾ ਕਬਜ਼ਾ ਹੋ ਗਿਆ ਕਿਲੇ ਦੇ ਉੱਤੇ, ਸਰੀਰ ਦੇ ਉੱਤੇ ਕਬਜ਼ਾ ਹੋ ਗਿਆ ਉਹਦਾ। ਬਾਬਾ ਫਰੀਦ ਜੀ ਕਹਿੰਦੇ ਦੋਹੋਂ ਦੀਵੀ ਬੁਲੰਦਿਆਂ ਜਗਦਿਆਂ ਜਗਦਿਆਂ, ਦੋ ਦੀਵੇ ਜਗਦੇ ਨੇ ਅੱਖਾਂ ਦੇ, ਜਗਦਿਆਂ ਜਗਦਿਆਂ ਮਲਕ ਬਹਿਠਾ ਆਏ, ਮੌਤ ਦਾ ਫਰਿਸ਼ਤਾ ਆਇਆ ਗੜ ਲੀਤਾ, ਕਿਲੇ ਤੇ ਕਬਜ਼ਾ ਕਰ ਲਿਆ ਉਹਨੇ, ਘੱਟ ਲੁੱਟਿਆ, ਅੰਦਰ ਦੀਆਂ ਜ਼ਮੀਰਾਂ ਮਾਰ ਕੇ ਰੱਖਦੀਆਂ। ਜਿਹੜਾ ਬੜਾ ਸੋਹਣਾ ਵੇਖਦਾ ਹੁੰਦਾ ਸੀ ਧੀ ਭੈਣ ਦੇ ਵਿੱਚੋਂ, ਧੀ ਭੈਣ ਦਾ ਰੂਪ ਦੇਖਣਾ, ਪਰ ਦੀਵੜੇ ਗਿਆ ਬੁਝਾਏ, ਦੀਵੇ ਬੁਝਾ ਕੇ ਚਲਾ ਗਿਆ, ਜ਼ਮੀਰ ਦੀ ਮੌਤ ਦੇ ਗਿਆ, ਜ਼ਮੀਰ ਦੀ ਮੌਤ, ਸਰੀਰ ਦੀ ਗੱਲ ਨਹੀਂ ਹੈ, ਜ਼ਮੀਰ ਦੀ ਮੌਤ ਦੇਖਿਆ। ਪਰ ਦੂਜਾ ਪੱਖ ਇੱਕ ਹੋਰ ਹੈ, ਜਦੋਂ ਪ੍ਰਾਣੀ ਚੜ੍ਹਾਈ ਕਰ ਜਾਂਦਾ ਨਾ, ਇੱਕ ਵਿਅਕਤੀ ਉਹਦੇ ਘਰੇ ਜਾਂਦਾ, ਉਹਦੇ ਨਾਲ ਹਿਰਖ ਕਰਦਾ। ਆਪਾਂ ਅਕਸਰ ਹੀ ਸਮਾਜ ਵਿੱਚ ਰਹਿੰਦੇ ਹਾਂ, ਪਰ ਵੇਖਿਓ ਸੁਰਤ ਵਿੱਚ ਢਹਿੰਦੀ ਕਲਾ ਹੈ ਸਾਡੇ, ਪਤਾ ਕੀ ਕਹਿੰਦਾ ਜਾ ਕੇ, ਬੜੀ ਮਾੜੀ ਗੱਲ ਹੋਈ, ਜਿੱਦਣ ਜੰਮਿਆ ਸੀ ਉਦਣ ਨਹੀਂ ਕਿਹਾ ਜੀ ਬੜੀ ਮਾੜੀ ਗੱਲ ਹੋਈ। ਜਦੋਂ ਬੰਦਾ ਚੜ੍ਹਾਈ ਕਰਕੇ ਕਹਿੰਦਾ ਜੀ ਰੱਬ ਦਾ ਭਾਣਾ ਹੈ, ਜਿੱਦਣ ਜੰਮਿਆ ਸੀ ਉਦਣ ਨਹੀਂ ਕਿਹਾ ਰੱਬ ਦਾ ਭਾਣਾ, ਗੁਰਬਾਣੀ ਕਹਿੰਦੀ ਹੈ ਜਾਂ ਤਿਸ ਭਾਣਾ ਤਾਂ ਜੰਮਿਆ, ਕਹਿ ਕੇ ਵੇਖੋ ਭਾਣਾ ਬਈ ਰੱਬ ਦੇ ਭਾਣੇ 'ਚ ਜੰਮਿਆ, ਅਗਲਾ ਗੁੱਸਾ ਕਰ ਜਾਂਦਾ। ਹੁਣ ਕੀ ਕਿਹਾ ਜੀ ਬੜਾ ਮਾੜਾ ਹੋਇਆ, ਰੱਬ ਦੇ ਹੁਕਮ ਨੂੰ ਚੈਲੰਜ ਕਰ ਦਿੱਤਾ ਨਾ, ਕਹਿੰਦਾ ਜੀ ਬੜਾ ਮਾੜਾ ਹੋਇਆ। ਕੋਈ ਨਹੀਂ ਤੁਸੀਂ ਹੌਸਲਾ ਰੱਖੋ, ਕੋਈ ਗੱਲ ਨਹੀਂ ਜੀ ਤੁਸੀਂ ਰੱਬ 'ਤੇ ਭਰੋਸਾ ਰੱਖੋ, ਜੋ ਹੋ ਗਿਆ ਠੀਕ ਹੈ। ਮਹੀਨੇ ਕੁ ਬਾਅਦ ਉਹਦੇ ਘਰੇ ਕੋਈ ਚੜ੍ਹਾਈ ਕਰ ਗਿਆ, ਹੁਣ ਉਹ ਆਇਆ ਉਹਦੇ ਘਰੇ, ਹੁਣ ਉਹ ਸਮਝਾਈ ਜਾਂਦਾ ਉਹਨੂੰ ਬੈਠਾ ਹੋਣਾ, ਪਹਿਲਾਂ ਉਹਨੂੰ ਸਮਝਾਈ ਜਾਂਦਾ ਸੀ, ਭਰੋਸਾ ਦੋਵਾਂ ਨੂੰ ਨਹੀਂ ਹੈਗਾ ਰੱਬ 'ਤੇ, ਉਹ ਉਹਨੂੰ ਸਮਝਾਈ ਜਾਂਦਾ, ਉਹ ਉਹਨੂੰ ਸਮਝਾਈ ਜਾਂਦਾ, ਮਹੀਨੇ ਬਾਅਦ ਉਹ ਘਰ ਜਿਹਨੂੰ ਇਹ ਕਹਿ ਕੇ ਆਇਆ ਸੀ ਨਾ, ਭਰੋਸਾ ਰੱਖ ਰੱਬ 'ਤੇ, ਕੋਈ ਨਹੀਂ ਭਾਣਾ ਮੰਨ ਲਾ। ਉਹਨੇ ਸੁਣਿਆ ਕਿ ਬੜੀਆਂ ਗੱਲਾਂ ਵਧੀਆ ਕਰਦਾ, ਭਰੋਸਾ ਜਿਹਾ ਦੇਈ ਜਾਂਦਾ ਨਾ, ਚੁੱਪ ਜੇ ਕਰ ਗਿਆ ਉਹ ਬੰਦਾ, ਆਪਦਾ ਜੁੜਿਆ ਗੁਰੂ ਨਾਲ, ਇਤਿਹਾਸ ਪੜ੍ਹਿਆ ਜਾਪਦਾ ਕੱਲ ਕੀ ਧਰਦਾ ਇਹਨੇ। ਮਹੀਨੇ ਬਾਅਦ ਹੁਣ ਉਹਦੇ ਘਰੇ ਕੋਈ ਚੜ੍ਹਾਈ ਕਰ ਗਿਆ, ਹੁਣ ਉਹ ਬੰਦਾ ਉਹਦੇ ਘਰੇ ਅਚਾਨਕ ਆ ਗਿਆ ਹਿਰਖ ਕਰਨ, ਜਿਹਨੂੰ ਉਹ ਸਮਝਾਉਂਦਾ ਸੀ ਬਈ ਭਰੋਸਾ ਰੱਖਿਆ ਕਰ, ਉਹਨੇ ਵੇਖਿਆ ਮੰਦਾ ਵਾਲੇ ਦਾ ਤੇ ਗੱਲ ਨਹੀਂ ਹੋ ਰਹੀ ਇਹਦੇ ਕੋਲ, ਦੇ ਗੁਰਦੁਆਰੇ ਰੋਜ਼ ਜਾਂਦਾ ਸੀ, ਢਾਡੀ ਬੜੇ ਸੁਣਦਾ ਸੀ, ਇਹਦੇ ਵਾਰਾਂ ਬੜੀਆਂ ਸੁਣਦਾ ਸੀ, ਹੁਣ ਉਹ ਸਮਝਾਉਂਦਾ ਆਣ ਕੇ ਕਹਿੰਦਾ ਕੋਈ ਨਹੀਂ ਭਰੋਸਾ ਰੱਖ ਰੱਬ 'ਤੇ। ਇਹ ਕੀ ਹੋ ਰਿਹਾ ਜੀ, ਇੱਕ ਦੂਜੇ ਨੂੰ ਭਰੋਸਾ ਦੇਈ ਜਾਂਦੇ, ਜਿਹਦੇ ਨਾਲ ਆਪਣੇ 'ਤੇ ਬਣਦੀ ਉਦੋਂ ਬੰਦਾ ਡੋਲ ਜਾਂਦਾ ਹੈ। ਬਾਬਾ ਫਰੀਦ ਜੀ ਕਹਿੰਦੇ ਦਿਵੜੇ ਗਿਆ ਬੁਝਾਏ, ਦੀਵੇ ਬੁਝਾ ਤੇ ਮਲਕ ਨੇ ਸਾਡੀ ਕੌਮ ਦੇ, ਅੱਜ ਸੁਰਤ ਵਾਲੇ, ਸੋਚ ਵਾਲੇ, ਕਰਦਾਰ ਵਾਲੇ, ਦ੍ਰਿੜਤਾ ਵਾਲੇ, ਹੌਂਸਲੇ ਵਾਲੇ ਕਬਜ਼ਾ ਕਰਕੇ ਉਹਨੇ ਸਾਡੇ ਜੀਵਨ ਦੇ ਦੀਵੜੇ ਬੁਝਾ ਦਿੱਤੇ। ਕਬਜ਼ਾ ਪਤਾ ਕਦੋਂ ਹੋਇਆ? ਜਦੋਂ ਮਾਲਕ ਘਰ ਨਹੀਂ ਸੀ ਹੈਗਾ। ਮਾਲਕ ਕੌਣ ਹੈ ਸਿੱਖ ਦਾ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਜਦੋਂ ਵਿਚਾਰ ਘਰ ਵਿੱਚ ਨਹੀਂ ਸੀ, ਬਾਣੀ ਦੀ ਸਿਧਾਂਤ ਨਹੀਂ ਸੀ ਘਰ ਵਿੱਚ ਹੈਗਾ, ਉਹਨਾਂ ਨੇ ਵੇਖਿਆ ਇਹਦੇ ਕੋਲ ਕੁਝ ਨਹੀਂ, ਇਹਦੇ ਪੱਲੇ ਕੁਝ ਨਹੀਂ, ਉਹਨਾਂ ਨੇ ਕਬਜ਼ਾ ਕਰ ਲਿਆ। ਕਮਜ਼ੋਰ ਵੇਖ ਕੇ ਕਬਜ਼ਾ ਕਰ ਲਿਆ, ਤੇ ਬੜਾ ਕਮਜ਼ੋਰ, ਇਹਨੇ ਕਿਹੜਾ ਬੋਲਣਾ, ਇਹਨੇ ਕਿਹੜਾ ਕਿਸੇ ਨੂੰ ਦੱਸਣਾ ਜਾ ਕੇ ਇਹਦੇ ਮਗਰ ਕੌਣ ਹੈ, ਕਮਜ਼ੋਰ ਤਾਂ ਹੈਗਾ ਹੈ। ਅਗਲੇ ਨੇ ਕਬਜ਼ਾ ਕਰ ਲਿਆ। ਅਤੇ ਗੁਰਬਾਣੀ ਆਖਦੀ ਕਮਨ ਮੂਆ ਰੇ ਕਮਨ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰ, ਇਹ ਤੋਂ ਚਲਤ ਪਿਆ, ਇਹ ਤਾਂ ਇੱਕ ਖੇਡ ਹੈ, ਖੇਡ ਆ। ਜਿਵੇਂ ਜੰਮਣ ਲੱਗਿਆ ਬੱਚਾ ਜਦੋਂ ਜਨਮ ਲੈਂਦਾ ਨਾ, ਕੋਈ ਦੁੱਖ ਨਹੀਂ ਹੁੰਦਾ, ਮਰਨ ਲੱਗਿਆ ਦੁੱਖ ਕਿਉਂ ਹੈ, ਇਹ ਇਹ ਫਰਕ ਹੈ ਅਜੇ ਸੁਰਤ ਵਿੱਚ, ਅਜੇ ਇੱਕ ਨਹੀਂ ਹੋਈ ਸੁਰਤ, ਜੰਮਿਆ ਵੀ ਭਾਣੇ ਵਿੱਚ ਹੈ, ਮਰਨਾ ਵੀ ਭਾਣੇ ਵਿੱਚ ਹੈ। ਜੰਮਣ ਲੱਗਿਆਂ ਕੋਈ ਦੁੱਖ ਨਹੀਂ, ਮਰਨ ਲੱਗਿਆਂ ਵੀ ਕੋਈ ਦੁੱਖ ਨਹੀਂ ਹੋਣਾ ਚਾਹੀਦਾ, ਇਹ ਖੇਡ ਬਣ ਜੇ, ਇਹ ਸਮਾਜ ਇੱਕ ਖੇਡ ਦੀ ਨਿਆਈ ਹੈ। ਅਤੇ ਦੂਸਰਾ, ਗੁਰੂ ਪਾਤਸ਼ਾਹ ਜੀ ਦੀ ਬੜੀ ਬਖਸ਼ਿਸ਼ ਹੈ ਕਿ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਕਿੱਦਣ ਮਰਨਾ, ਇਹ ਬਖਸ਼ਿਸ਼ ਹੈ। ਭਾਗਾਂ ਵਾਲਿਓ, ਜੇ ਆਪਣੇ 'ਚ ਕਿਸੇ ਨੂੰ ਪਤਾ ਲੱਗ ਜਾਵੇ ਕਿ ਕੱਲ੍ਹ ਨੂੰ ਮਰ ਜਾਣਾ, ਬੰਦੇ ਨੇ ਕੰਮ 'ਤੇ ਜਾਣਾ ਛੱਡ ਦੇਣਾ, ਮੈਂ ਨਹੀਂ ਜਾਣਾ ਕੰਮ 'ਤੇ, ਮੈਂ ਤਾਂ ਕੱਲ੍ਹ ਨੂੰ ਮਰ ਜਾਣਾ। ਇੱਕ ਟੀਚਰ ਨੂੰ ਪਤਾ ਲੱਗ ਜਾਵੇ ਮੈਂ 3 ਦਿਨਾਂ ਬਾਅਦ ਚੜ੍ਹਾਈ ਕਰ ਜਾਣੀ ਹੈ, ਉਹ ਜਾਏਗਾ ਜੀ ਸਕੂਲ ਵਿੱਚ ਪੜ੍ਹਾਉਣ, ਦੱਸੋ ਜੀ ਜਾਏਗਾ ਉਹ, ਨਹੀਂ ਜਾਏਗਾ। ਪਰ ਕਈ ਵਾਰ ਐਸਾ ਹੁੰਦਾ ਬੋਡੀ, ਡੈਡ ਬੋਡੀ ਉੱਥੋਂ ਆ ਜਾਂਦੀ ਹੈ, ਪਤਾ ਨਹੀਂ ਸੀ। ਇਹ ਰੱਬ ਨੇ ਆਪਣੇ ਹੱਥ ਵਿੱਚ ਰੱਖੀ ਹੈ ਮੌਤ, ਸਾਨੂੰ ਨਹੀਂ ਪਤਾ ਮੌਤ ਕਦੋਂ ਆਉਣੀ। ਬੰਦਾ ਚੰਗਾ ਭਲਾ ਕਹਿੰਦੇ, ਚੰਗਾ ਭਲਾ ਘਰੋਂ ਗਿਆ ਅਸੀਂ, ਕਹਿੰਦੇ ਪਤਾ ਨਹੀਂ ਕੀ ਹੋ ਗਿਆ ਰਾਹ 'ਚ। ਜੇ ਕਿਤੇ ਪਹਿਲਾਂ ਪਤਾ ਲੱਗ ਜੇ, ਜੇ ਕਿਸੇ ਨੂੰ ਸਾਲ ਪਹਿਲਾਂ ਲੱਗ ਜੇ ਨਾ, ਸਾਰੇ ਜਣੇ ਕੰਮ ਛੱਡ ਕੇ ਬਹਿ ਜਾਣਗੇ। ਮਰਨਾ ਹੋਵੇ ਇੱਕ ਸਾਲ ਬਾਅਦ, 6 ਮਹੀਨਿਆਂ ਬਾਅਦ ਹੀ ਬੰਦਾ ਚੜ੍ਹਾਈ ਕਰ ਜੂ, ਜੇ ਮੌਤ ਦਾ ਪਤਾ ਲੱਗ ਗਿਆ ਜਿੱਦਣ ਮੈਨੂੰ ਮੌਤ ਆਉਣੀ। ਅਜੇ ਸਾਨੂੰ ਪਤਾ ਨਹੀਂ, ਇਹ ਬੰਦਾ ਖੇਡਦਾ ਫਿਰਦਾ, ਮਾਟੀ ਕੋ ਪੁੱਤਰਾ ਕੈਸੇ ਨੱਚਿਆ ਤੇ ਪਤਾ ਨਹੀਂ, ਸਾਨੂੰ ਨੱਚਦਾ ਫਿਰਦਾ, ਖੇਡਦਾ ਫਿਰਦਾ। ਅਜੇ ਜਿੱਦਣ ਕਿਤੇ ਪਤਾ ਲੱਗ ਗਿਆ, ਇਹਦੇ ਕੋਲ ਤੁਰਿਆ ਨਹੀਂ ਜਾਣਾ, ਇੱਕ ਪੈਰ ਨਹੀਂ ਪੁੱਟਿਆ ਜਾਣਾ ਬੰਦੇ ਦੇ ਕੋਲੋਂ, ਮੌਤ ਦਾ ਇੰਨਾ ਡਰ ਹੈ। ਪਰ ਇਤਿਹਾਸ ਪੜ੍ਹੋ ਭਾਗਾਂ ਵਾਲਿਓ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ, ਆਪਣੇ ਗੁਰੂ ਦੇ ਨਾਲ ਜੁੜੋ। ਮਕਸਦ ਆਪਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨਾ, ਗੁਰਬਾਣੀ ਨੂੰ ਪੁੱਛ ਕੇ ਹਰੇਕ ਸਿੱਖ ਨੇ ਕਾਰਜ ਕਰਨਾ ਹੈ, ਗੁਰਬਾਣੀ ਦੇ ਹੁਕਮ ਦੇ ਵਿੱਚ ਰਹਿਣਾ। ਜੀਵਨ ਨੂੰ ਚੰਗਾ ਬਸਰ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੀਵਨ ਜਾਚ ਹੈ। ਚੰਗਾ ਜੀਵਨ ਬਸਰ ਹੋ ਜਾਏ, ਵਧੀਆ ਜੀਵਨ ਬਸਰ ਹੋ ਜਾਏ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜਨਾ ਪਏਗਾ, ਜੁੜਨਾ ਪਏਗਾ। ਸਤਿਗੁਰੂ ਦੀ ਕਿਰਪਾ ਕਰਨ, ਬਜ਼ੁਰਗਾਂ ਦੀ ਅੰਤਿਮ ਅਰਦਾਸ ਵਿੱਚ ਆਪਾਂ ਜੁੜ ਬੈਠੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੁਟਾਨ ਕੋਟ ਸ਼ੁਕਰ ਹੈ। ਸਾਰੀਆਂ ਸੰਗਤਾਂ ਦਾ, ਜੋ ਰਿਸ਼ਤੇਦਾਰ ਦੂਰੋਂ ਆਏ ਨੇ, ਸਾਰਿਆਂ ਦਾ ਧੰਨਵਾਦ ਹੈ ਜੀ, ਸਾਰੀ ਸੰਗਤ ਦਾ ਧੰਨਵਾਦ ਹੈ ਜੀ। ਹੁਣ ਸਾਰੇ ਬੜੇ ਪਿਆਰ ਅਦਬ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।